ਵਾਹਿਗੁਰੂ ਸਾਹਿਬ ਜੀਓ, ਮੁੰਦਾ ਸੰਤੋਖ ਸ਼ਰਮ ਪਤ ਝੋਲੇ, ਧਿਆਨ ਕੀ ਕਰਹੈ ਵਿਭੂਤ, ਹਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪਰਤੀਤ, ਮੁੰਦਾ ਸੰਤੋਖ ਸ਼ਰਮ ਪਤ ਝੋਲੇ, ਧਿਆਨ ਕੀ ਕਰਹੈ ਵਿਭੂਤ, ਹਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪਰਤੀਤ, ਹਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪਰਤੀਤ, ਆਈ ਪੰਥੀ ਸਗਲ ਜਮਾਤੇ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਬੇਸ, ਆਦੇਸ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਬੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਗੁਰੂ ਦਰ ਤੋਂ ਬਖਸ਼ਿਸ਼ ਪ੍ਰਾਪਤ ਕਰਨ ਦਾ ਸੁਭਾਗ ਯਤਨ ਕਰ ਰਹੇ ਹੋ। ਅੱਜ ਦੀ ਜੋ ਵਿਚਾਰ ਅਧੀਨ ਪੌੜੀ ਹੈ, 28 ਨੰਬਰ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਹੋਈਆਂ, ਇਹ ਜੋ ਚਾਰ ਪੌੜੀਆਂ ਹਨ, ਉਸ ਵੇਲੇ ਦੇ ਬੜੇ ਪ੍ਰਚਲਿਤ ਮਤ, ਜਿਨ੍ਹਾਂ ਨੂੰ ਨਾਥ ਕਹਿੰਦੇ ਸਨ, ਜੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਨਾਲ ਜਿਹੜੀ ਹਜ਼ੂਰ ਦੀ ਗੱਲਬਾਤ ਹੋਈ, ਉਹਦੇ ਨਾਲ ਸੰਬੰਧਿਤ ਇਹ ਸਾਰੀਆਂ ਪੌੜੀਆਂ ਨੇ। ਇਹਨਾਂ ਦੇ 12 ਫਿਰਕੇ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹੈ ਆਈ ਪੰਥੀ, ਹੋਰ ਵੱਖਰੇ ਵੱਖਰੇ ਇਹਨਾਂ ਦੇ ਕਈ ਫਿਰਕੇ ਉਸ ਵੇਲੇ ਸਨ। ਉਹਨਾਂ ਦੇ ਜਿਹੜੇ ਸਰੀਰ 'ਤੇ ਪਹਿਨੇ ਹੋਏ ਸਿੰਬਲ ਹਨ, ਜਿਹੜੇ ਉਹ ਕੰਨਾਂ ਵਿੱਚ ਮੁੰਦਰਾਂ ਪਾਉਂਦੇ, ਹੱਥ ਵਿੱਚ ਮੰਗਣ ਵਾਲਾ ਬਰਤਨ ਭਾਂਡਾ ਹੈ, ਔਰ ਇੱਕ ਝੋਲੀ ਹੈ ਜਿਹਦੇ ਵਿੱਚ ਭੀਖ ਪਾਉਂਦੇ ਨੇ, ਇੱਕ ਗੋਦੜੀ ਜਿਸ ਨੂੰ ਖਿੰਥਾ ਕਿਹਾ ਹੈ, ਜੋ ਆਪਣੇ ਸਰੀਰ 'ਤੇ ਕੱਪੜੇ ਦੇ ਰੂਪ ਵਿੱਚ ਵਰਤਦੇ ਸਨ, ਔਰ ਇਹਦੇ ਨਾਲ ਨਾਲ ਕੁਵਾਰੀ ਸ਼ਬਦ ਜਿਹੜਾ ਹੈ, ਕੁਝ ਫਿਰਕੇ ਐਸੇ ਸਨ ਜਿਹੜੇ ਆਪਣੇ ਨਾਲ ਕੁਝ ਕੁਆਰੀਆਂ ਇਸਤਰੀਆਂ ਵੀ ਰੱਖਦੇ ਸਨ। ਇਹ ਸਾਰਾ ਕੁਝ ਹੱਥ ਵਿੱਚ ਡੰਡਾ ਰੱਖਣਾ, ਇਹ ਸਾਰੇ ਉਹਨਾਂ ਦੇ ਚਿੰਨ੍ਹ ਹਨ। ਜਦੋਂ ਵੀ ਕੋਈ ਧਰਮ ਇਸ ਧਰਤੀ 'ਤੇ ਬਣਦਾ ਹੈ, ਉਹਨੂੰ ਬਣਾਉਣ ਵਾਲਾ ਜਿਹੜਾ ਪੈਗੰਬਰ ਹੁੰਦਾ ਹੈ, ਉਹ ਜਦੋਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਹਦੇ ਆਲੇ ਦੁਆਲੇ ਫਿਰ ਬਹੁਤ ਸਾਰੇ ਲੋਕ ਉਹਦੇ ਪਿੱਛੇ ਤੁਰਨ ਵਾਲੇ ਇਕੱਠੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਉਹਦੀ ਭਾਸ਼ਾ ਸਮਝ ਵਿੱਚ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਵੀ ਇਹ ਕੀ ਕਹਿ ਰਿਹਾ ਹੈ। ਫਿਰ ਉਹ ਇੱਕ ਤਰੀਕਾ ਵਰਤਦਾ ਹੈ ਜਿਨ੍ਹਾਂ ਨੂੰ ਸਿਗਨਲ ਕਹਿੰਦੇ ਨੇ, ਸਿੰਬਲ, ਇਸ਼ਾਰਿਆਂ ਨਾਲ ਗੱਲ ਕਰਦਾ, ਇਸ਼ਾਰੇ ਦਿੰਦਾ ਉਹਨਾਂ ਨੂੰ। ਉਹ ਜਿਹੜੇ ਸਿਗਨਲ ਦਿੰਦਾ ਉਹਨਾਂ ਨੂੰ ਇੱਥੇ ਚਿੰਨ੍ਹ ਕਹਿੰਦੇ ਨੇ, ਜਿਵੇਂ ਜੋਗੀਆਂ ਦੇ ਕੋਲ ਕੰਨਾਂ ਵਿੱਚ ਪਾਈਆਂ ਹੋਈਆਂ ਮੁੰਦਰਾਵਾਂ ਨੇ। ਇਹ ਸਾਰੇ ਚਿੰਨ੍ਹ ਦਿੱਤੇ ਬਾਹਰੋਂ ਦਿੱਤੇ ਗਏ ਤਾਂ ਕਿ ਇਹਨਾਂ ਦੇ ਅੰਦਰ ਰੱਬ ਦੀ ਯਾਦ ਟਿਕੇ, ਇਹਨਾਂ ਦਾ ਚੇਤਾ ਬਣਿਆ ਰਹੇ। ਸਾਰੇ ਧਰਮਾਂ ਨੇ ਦਿੱਤੇ, ਕਿਸੇ ਨੇ ਜਨੇਊ ਦਿੱਤਾ ਹੈ, ਕਿਸੇ ਨੇ ਸੁੰਨਤ ਦਿੱਤੀ ਹੈ, ਜੋਗੀਆਂ ਨੂੰ ਮੁੰਦਰਾਵਾਂ ਪਵਾ ਦਿੱਤੀਆਂ, ਕਿਸੇ ਨੇ ਕਿਹੜੇ ਰੰਗ ਦੇ ਕੱਪੜੇ ਪਵਾਏ ਆਪਣੇ ਅਨੁਯਾਈਆਂ ਨੂੰ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਯਤਨ ਕੀਤਾ ਸਿੱਖੀ ਦੇ ਅੰਦਰ। ਮੈਂ ਸਾਰੇ ਵਿਸ਼ੇ ਤਾਂ ਇੱਕੋ ਦਿਨ ਨਹੀਂ ਖੋਲ ਸਕਦਾ ਕਿ ਗੁਰੂ ਸਾਹਿਬ ਨੇ ਪਹਿਲਾਂ 9 ਪਾਤਸ਼ਾਹੀਆਂ ਤੱਕ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ, ਸਾਨੂੰ ਅੰਦਰੋਂ ਸਿੱਖੀ ਸਮਝਾਉਣ ਦਾ ਬੜਾ ਲੰਮਾ ਸਮਾਂ ਇੱਕ ਪ੍ਰਯੋਗ ਕਰਵਾਇਆ ਬਈ ਕਕਾਰ ਇਹਨਾਂ ਨੂੰ ਬਾਅਦ ਵਿੱਚ ਦਿਆਂਗੇ, ਬਾਹਰਲੇ ਚਿੰਨ੍ਹ ਪਹਿਲਾਂ ਇਹਨਾਂ ਨੂੰ ਅੰਦਰੋਂ ਦੱਸ ਲਈਏ ਸਿੱਖੀ ਕੀ ਹੁੰਦੀ ਹੈ। ਨਹੀਂ ਤੇ ਗੁਰੂ ਨਾਨਕ ਦੇਵ ਜੀ ਵੀ 5 ਕਕਾਰ ਦੇ ਸਕਦੇ ਸਨ, ਕੋਈ ਬਹੁਤੀ ਔਖੀ ਗੱਲ ਨਹੀਂ ਸੀ। ਜਿਹੜੇ ਕਕਾਰ, ਜਿਹੜੇ ਚਿੰਨ੍ਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਦਿੱਤੇ ਨੇ, ਉਹ ਸਾਰੇ ਦੇ ਸਾਰੇ ਉਹਨਾਂ ਵਿੱਚੋਂ ਬਹੁਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੌਜੂਦ ਸਨ। ਕਿਉਂਕਿ ਜੇ ਕੇਸ ਰੱਖੇ ਨੇ ਤੇ ਕੰਘਾ ਵੀ ਜ਼ਰੂਰ ਹੋਵੇਗਾ। ਕੇਸ ਸਿੱਖਾਂ ਦੇ ਸਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ। ਇੱਕ ਕਿਰਪਾਨ ਬਾਰੇ ਵੀ ਕਿਤੇ ਲਿਖਿਆ ਮਿਲਦਾ ਹੈ ਵੀ ਗੁਰੂ ਸਾਹਿਬ ਕੋਲ ਕਿਸੇ ਉਦਾਸੀ ਦੇ ਵਕਤ ਇੱਕ ਸ੍ਰੀ ਸਾਹਿਬ ਵੀ ਆਇਆ ਸੀ ਛੋਟੀ, ਇੱਧਰ ਪੂਰਬ ਵੱਲ ਯਾਤਰਾ ਕਰਦਿਆਂ। ਤਾਂ 2 ਕਕਾਰ ਤੇ ਪੂਰੇ ਹੋ ਗਏ, ਕੇਸ ਪਹਿਲਾਂ ਹੀ ਸਨ ਸਰੀਰ ਦੇ ਨਾਲ, 3 ਹੋ ਗਏ। ਤੇ ਜਿਹੜਾ ਕਸ਼ਹਿਰਾ ਹੈ ਇਹ ਤੇ ਬੜਾ ਪੁਰਾਣਾ ਚਿੰਨ੍ਹ ਹੈ, ਉਹ ਵੀ ਹੋ ਸਕਦਾ ਉਸ ਵੇਲੇ ਪ੍ਰਚਲਿਤ ਹੋਵੇ। ਬਾਕੀ ਕੜਾ ਬਚ ਗਿਆ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਪਵਾ ਦਿੱਤਾ। ਪਰ ਗੁਰੂ ਸਾਹਿਬ ਨੇ ਇੱਕ ਵੇਖਿਆ ਕਿ ਜਦੋਂ ਵੀ ਕੋਈ ਧਰਮ ਬਣਦਾ, ਇੱਥੇ ਬਾਹਰਲੇ ਜਿਹੜੇ ਚਿੰਨ੍ਹ ਪਵਾ ਦਿੰਦੇ, ਲੋਕੀ ਉਹਨਾਂ ਨਾਲ ਜੁੜ ਜਾਂਦੇ ਨੇ, ਅੰਦਰ ਜੁੜਨਾ ਭੁੱਲ ਜਾਂਦੇ ਨੇ। ਇਹ ਕਾਹਦੇ ਵਾਸਤੇ ਪਵਾਏ ਗਏ ਨੇ, ਇਹਨਾਂ ਦਾ ਪ੍ਰਯੋਜਨ ਕੀ ਸੀ, ਇਹ ਮੁੰਦਰਾਵਾਂ ਕਿਉਂ ਪਵਾਈਆਂ, ਜੋਗੀਆਂ ਨੂੰ ਪਤਾ ਨਹੀਂ ਸੀ। ਜਿਵੇਂ ਅੱਜ ਸਾਨੂੰ ਵੀ ਤਕਰੀਬਨ ਜਾਂ ਮੈਂ ਇਹ ਨਿੰਦਿਆ ਦੇ ਪੱਖ ਵਿੱਚ ਨਾ ਜਾਵਾਂ, ਤਕਰੀਬਨ ਸਾਨੂੰ ਵੀ 50% ਲੋਕਾਂ ਨੂੰ ਇਹ ਭੁੱਲ ਚੁੱਕਾ ਹੈ ਵੀ 5 ਕਕਾਰ ਕਿਉਂ ਪਵਾਏ ਸਨ। ਕੁਝ ਤਾਂ ਅਸੀਂ ਪਾਉਂਦੇ ਨਹੀਂ ਤਾਂ ਗੱਲ ਵੱਖਰੀ ਹੈ, ਉਹ ਤਾਂ ਇੱਕ ਗਲਤੀ ਹੈ, ਉਹ ਤਾਂ ਬੁਨਿਆਦੀ ਗਲਤੀ ਹੈ ਕਿ ਜਿਸ ਸਿੱਖੀ ਨੂੰ ਇੰਨੇ ਯਤਨ ਤੋਂ ਬਾਅਦ ਘੜਿਆ ਗਿਆ ਤੇ ਫਾਈਨਲ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹ ਹੁਣ ਸੰਪੂਰਨ ਹੈ, ਜਿਹੜਾ ਮੇਰਾ ਪਿੱਛੇ ਤੁਰਨ ਵਾਲਾ ਇਹਦੇ ਵਿੱਚ ਜ਼ਰੂਰ ਆ ਜਾਏ, ਇਹਨਾਂ 5 ਕਕਾਰਾਂ ਵਿੱਚ ਫਾਈਨਲ ਕਰ ਦਿੱਤਾ। ਪਰ ਅਸੀਂ ਅਜੇ ਉਹਨੂੰ ਸਾਰਿਆਂ ਨੇ ਅਪਣਾਇਆ ਨਹੀਂ, ਇਹ ਸਾਡੀ ਕਮਜ਼ੋਰੀ ਹੈ ਜਾਂ ਸਾਡੀ ਗਾਫਲਤਾ ਹੈ ਜਾਂ ਕੋਈ ਮਜਬੂਰੀ ਹੋਵੇਗੀ ਜਾਂ ਮਨ ਦੀ ਕਮਜ਼ੋਰੀ ਹੈ ਅਤੇ ਜਾਂ ਅਸੀਂ ਆਪਣੇ ਗੁਰੂ ਦਾ ਹਿਸਾਬ ਗੁਰੂ ਦਾ ਕਰਜ਼ਾ ਦੇਣ ਵਾਸਤੇ ਤਿਆਰ ਨਹੀਂ। ਪਰ ਜਿਨ੍ਹਾਂ ਨੇ ਪਾਏ ਵੀ ਉਹਨਾਂ ਵਿੱਚੋਂ ਵੀ ਅੱਧੇ ਲੋਕ ਇਹਨਾਂ ਦੇ ਇਸ਼ਾਰੇ ਨਹੀਂ ਸਮਝਦੇ ਅੱਜ ਵੀ, ਜਿਵੇਂ ਜੋਗੀ ਨਹੀਂ ਸਨ ਸਮਝਦੇ। ਕਿਉਂ ਪਵਾਏ ਗਏ? ਆਉਣ ਵਾਲੇ ਦਿਨਾਂ ਵਿੱਚ ਮੈਂ ਇਹ ਵੀ ਯਤਨ ਕਰਾਂਗਾ ਵੀ ਇਹ ਜਿਵੇਂ ਜੋਗੀਆਂ ਦੇ ਚਿੰਨ੍ਹ ਨੇ, ਮੁੰਦਰਾਵਾਂ, ਡੰਡਾ, ਕੁਆਰੀ, ਕਾਇਆ, ਖਿੰਥਾ, ਝੋਲੀ, ਭੰਡਾਰਨ, ਇਹ ਸਾਰੇ ਚਿੰਨ੍ਹ ਉਹਨਾਂ ਦੇ ਨੇ। ਇੱਕ ਇੱਕ ਦਿਨ ਯਤਨ ਕਰਾਂਗੇ ਆਪਾਂ, ਜਿਹੜੇ ਸਾਨੂੰ ਗੁਰੂ ਸਾਹਿਬ ਨੇ ਕਕਾਰ ਸਿੰਬਲ ਦਿੱਤੇ ਨੇ, ਚਿੰਨ੍ਹ ਦਿੱਤੇ, ਉਹਨਾਂ ਦੇ ਅਰਥ ਅੰਦਰਲੇ ਕੀ ਹੋ ਸਕਦੇ ਨੇ। ਤਾਂ ਸਤਿਗੁਰੂ ਉੱਥੇ ਯੋਗੀਆਂ ਨਾਲ ਵਰਤੇ ਨੇ, ਬੜੀਆਂ ਉਹਨਾਂ ਦੀਆਂ ਉਸ ਸਮੇਂ ਯੋਗੀਆਂ ਦੇ ਨਾਲ ਵਾਰਤਾਵਾਂ ਹੋਈਆਂ ਨੇ, ਗੋਸ਼ਟੀਆਂ ਹੋਈਆਂ। ਔਰ ਇੱਕ ਤਾਂ ਬਾਣੀ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਯੋਗੀਆਂ ਦੇ ਨਾਲ ਗੋਸ਼ਟੀ ਕਰਦਿਆਂ ਹੀ ਉਚਾਰਨ ਕੀਤੀ ਗਈ ਹੈ। ਉਹਨਾਂ ਨੇ ਸਵਾਲ ਕੀਤੇ ਨੇ, ਗੁਰੂ ਸਾਹਿਬ ਨੇ ਜਵਾਬ ਦਿੱਤੇ ਨੇ ਉਹਨਾਂ ਦੇ। ਉਸ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ, ਉਹਦੇ ਵਿੱਚ ਸਿੱਧਾਂ ਨਾਲ ਗੋਸ਼ਟ ਕੀਤੀ ਗਈ ਹੈ। ਨਾਨਕ ਮਤੇ ਉਹਨਾਂ ਨਾਲ ਗੋਸ਼ਟੀ ਹੋਈ, ਕੁਰਸ਼ੇਤਰ ਵਿੱਚ ਵੀ ਆਏ, ਹਰਿਦੁਆਰ ਦੇ ਵਿੱਚ ਵੀ ਮਿਲੇ ਹੋਣਗੇ, ਔਰ ਅਚਲ ਬਟਾਲੇ ਦੇ ਵਿੱਚ ਜਿੱਥੇ ਹੁਣ ਬਟਾਲਾ ਹੈ ਇੱਥੇ ਵੀ ਬਹੁਤ ਕੁਝ ਹੋਇਆ। ਅਤੇ ਸਭ ਤੋਂ ਵੱਡੀ ਵਾਰਤਾ ਹੋਈ ਗੁਰੂ ਸਾਹਿਬ ਦੀ ਸੁਮੇਰ ਪਰਬਤ 'ਤੇ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਕੇਂਦਰ ਸੀ ਯੋਗੀਆਂ ਦਾ, ਸਿੱਧਾਂ ਦਾ। ਸਤਿਗੁਰੂ ਜਦੋਂ ਉਹਨਾਂ ਨੂੰ ਮਿਲੇ ਤਾਂ ਇੱਕ ਸ਼ਬਦ ਕਿਹਾ, ਕੰਨਾਂ ਵਿੱਚ ਮੁੰਦਰਾਵਾਂ ਸਨ, ਸਤਿਗੁਰਾਂ ਨੇ ਕਿਹਾ ਬਾਹਰੋਂ ਪਵਾ ਦਿੱਤੀਆਂ ਤੁਹਾਨੂੰ ਪਰ ਤੁਸੀਂ ਅੰਦਰਲੇ ਪਾਸੇ ਮੁੰਦਰਾਵਾਂ ਨਹੀਂ ਪਾਈਆਂ, ਕੰਨ ਵਿੰਨ ਲਏ ਮਨ ਨਹੀਂ ਵਿੰਨਿਆ। ਵਿੰਨ ਲੈਣਾ, ਵਿੱਧ ਜਾਣਾ, ਤੁਸੀਂ ਸੁਣੋਗੇ ਸਵੇਰੇ ਆਸਾ ਦੀ ਵਾਰ ਵਿੱਚ ਹਜ਼ੂਰ ਕਹਿੰਦੇ ਨੇ ਤੇਰੇ ਪਿਆਰ ਵਿੱਚ ਜਿਵੇਂ ਲੋਕ ਕੰਨ ਵਿੰਨਦੇ ਨੇ, ਲੋਕ ਨੱਕ ਵਿੰਨਦੇ ਨੇ, ਮੇਰਾ ਮਨ ਤੇ ਤਨ ਹੀ ਵਿੰਨਿਆ ਗਿਆ ਹੈ। ਇਹ ਸ਼ਬਦ ਆਉਂਦਾ ਹੈ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ, ਵਿਧਾ ਦਾ ਅਰਥ ਵਿੰਨ ਦਿੱਤਾ, ਤੇਰਾ ਪਿਆਰ ਮੇਰੇ ਮਨ ਤੇ ਤਨ ਵਿੱਚ ਵਿੰਨਿਆ ਗਿਆ, ਜਿਵੇਂ ਇੱਕ ਕੰਨ ਵਿੱਚ ਪਈ ਹੋਈ ਮੁੰਦਰਾ ਹੈ, ਵਾਲੀ ਹੈ, ਨੱਕ ਵਿੱਚ ਪਿਆ ਹੋਇਆ ਇੱਕ ਉਹ ਕੀ ਪਾਉਂਦੇ, ਮੈਨੂੰ ਸ਼ਬਦ ਚੇਤੇ ਵਿੱਚ ਨਹੀਂ ਆ ਰਿਹਾ, ਉਹ ਇਸ ਤਰ੍ਹਾਂ ਅੰਦਰ ਜੁੜਿਆ ਹੋਇਆ ਮਾਸ ਦੇ ਨਾਲ ਲਗਾਤਾਰ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਪ੍ਰਭੂ ਦਾ ਭਗਤ ਕੌਣ ਹੈ ਜਿਹਨੇ ਕੰਨ ਨਹੀਂ ਵਿੰਨੇ, ਜਿਹਨੇ ਨੱਕ ਨਹੀਂ ਵਿੰਨਿਆ, ਜਿਹਨੇ ਮਨ ਤੇ ਤਨ ਵਿੰਨ ਦਿੱਤਾ ਰੱਬ ਦੀ ਯਾਦ ਨਾਲ, ਐਸਾ ਵਿੰਨਿਆ ਵੀ ਅੰਦਰੋਂ ਨਿਕਲਦਾ ਹੀ ਨਹੀਂ, ਪਰੋ ਦਿੱਤਾ ਹੈ, ਸਿਉਂ ਦਿੱਤਾ ਹੈ, ਉਹਦੇ ਵਿੱਚ ਇੱਕ ਮਿੱਕ ਕਰ ਦਿੱਤਾ ਹੈ। ਤਾਂ ਸਤਿਗੁਰਾਂ ਨੇ ਕਿਹਾ ਉਹ ਕੰਨ ਤਾਂ ਵਿੰਨ ਦਿੱਤੇ, ਅੰਦਰ ਵੀ ਗਈ ਮੁੰਦਰਾ ਤੁਹਾਡੇ, ਕੰਨਾਂ ਦਾ ਕੀ ਗੁਨਾਹ ਸੀ, ਪਾੜ ਦਿੱਤੇ ਸਾਰੇ। ਖੈਰ ਇਹ ਨਹੀਂ ਕਿਹਾ ਵੀ ਲਾ ਦਿਓ, ਬਾਣੀ ਵਿੱਚ ਕੋਈ ਸ਼ਬਦ ਨਹੀਂ ਆਉਂਦਾ। ਜੇ ਹਰਦਿਆਲ ਪੰਡਿਤ ਕੋਲ ਵੀ ਗਏ ਨੇ, ਜਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਦੂਸਰੇ ਧਰਮਾਂ ਦੇ ਜਿਹੜੇ ਚਿੰਨ੍ਹ ਨੇ ਗੁਰੂ ਸਾਹਿਬ ਨੇ ਉਹਨਾਂ ਦੀ ਵਿਆਖਿਆ ਜ਼ਰੂਰ ਕੀਤੀ, ਇਹ ਨਹੀਂ ਕਿਹਾ ਵੀ ਤੁਸੀਂ ਲਾ ਦਿਓ ਇਹਨਾਂ ਨੂੰ। ਖਿਆਲ ਰੱਖਣਾ ਇਸ ਚੀਜ਼ 'ਤੇ, ਅਸੀਂ ਵਿਚਾਰ ਕਰੀਏ ਬੋਲਣ ਵਾਲੇ ਕਾਹਲੀ ਵਿੱਚ, ਉਹਨਾਂ ਨੇ ਕਹਿੰਦੇ ਲਾ ਦਿਓ, ਨਹੀਂ ਕਿਹਾ ਲਾ ਦਿਓ, ਸਿਰਫ ਉਹਦੇ ਅਰਥ ਸਮਝਾਏ। ਕਿਉਂਕਿ ਜੇ ਅੱਜ ਅਸੀਂ ਕਿਸੇ ਨੂੰ ਕਿਹਾ ਕਹਾਂਗੇ ਨਾ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਨੇਊ ਲਾ ਦਿਓ, ਤੇ ਗੱਲ ਦੂਸਰੇ ਪਾਸੇ ਬਰਾਬਰ ਖੜੀ, ਉਹ ਕਹਿੰਦੇ ਫਿਰ ਤੁਸੀਂ ਕਕਾਰ ਵੀ ਲਾ ਦਿਓ, ਜੇ ਵੀ ਬਾਹਰਲੇ ਨੇ, ਬਾਹਰਲੇ ਲਵਾਏ ਨਹੀਂ, ਬਾਹਰਲਿਆਂ ਦੀ ਵਿਆਖਿਆ ਕੀਤੀ ਵੀ ਅੰਦਰ ਕਿਵੇਂ ਦਾ ਹੋਣਾ ਚਾਹੀਦਾ। ਹਰਦਿਆਲ ਨੂੰ ਨਹੀਂ ਕਿਹਾ, ਹਾਂ ਆਪ ਜ਼ਰੂਰ ਕਿਹਾ ਕਿ ਮੈਂ ਨਹੀਂ ਪਾਵਾਂਗਾ ਇਸ ਜਨੇਊ ਨੂੰ, ਕਿਉਂਕਿ ਮੇਰਾ ਆਪਣਾ ਰਸਤਾ ਹੁਣ ਬਣਿਆ ਹੈ, ਤੁਹਾਡੇ ਵਾਸਤੇ ਕੰਮ ਦੇ ਸਕਦਾ, ਪਹਿਣ ਲਵੋ, मैं तुहानू दस दियांगा भी जे बाहर जनेऊ पाया ते अंदर किहड़ा पाणा। दया की कृपा होनी चाहीदी है, संतोख का सूत्र होना चाहिए, वो ही चीजा इत्थे वरत रहे ने, सारे शब्द वो ही ने। इत्थे भी शब्द पहला संतोख तो शुरू होंदा है, मुंदा संतोख। तो गुरु साहब ने पंडित जी नूं कहा, हरदयाल जी नूं, कहिंदे संतोख का सूत लैके आवो, दया की कृपा लैके आवो। तो अगे कहणगे दया भंडारण, दया कृपा संतोख सूत जत। इत्थे जत दे अर्थ विच करोगे कुआरी काया, जत दियां गंढां पा लो इस नूं। सत वट, सत दा अर्थ उच्चा आचरण, उच्चा जीवन। यह जनेऊ जी का वह जिहड़ा तुसी जनेऊ पाया वह तुहाडे शरीर का है, ताकि तुहाडी याद बनी रहे कि अंदर की करना है। हर एक चीज बाहरले सिगनलां दे नाल चलदी है, ध्यान दिओ। जे जिहड़ी चीज दे सिगनल सिंबल बाहर नहीं, इशारे नहीं, वह नहीं चल सकती। वेखो आकाश दे विच जहाज उड़दा है, उड़दा तां इंजन दी शक्ति नाल है ना, उहदे विच बड़ा शक्तिशाली एक इंजन है, उहदे नाल चल रहा है। पर जदों उतरदा है जमीन ते, जे उहनूं सिगनल ना मिले, इशारा ना मिले, उत्थे कोई विद्या नहीं लिखी हुंदी, लाइट दसेगी कित्थे उतरना है। जे सिगनल ना मिलिया ते इंजन दा जहाज दी सारी ताकत कोई कम नहीं करेगी, हादसा ग्रस्त हो जाएगा, उतर नहीं सकेगा। इंजन तो है जहाज विच, ताकत भी पूरी है, चल भी रहा है, पर जेड़ी पटड़ी ते उन्हें उतरना है उदी लाइट नहीं दिस रही, धुंद पै गई, बारिश आ गई, तो पायलट कह देंदा इत्थे नहीं उतर सकता, क्योंकि मैनू एदा एदी लाइट एदा सिग्नल नहीं दिस रहा। कोई बंदा किन्ना मर्जी जपी तपी हो जाए, किन्ना मर्जी बड़ा सेवादार हो जाए, बड़ा दानी बन जाए, जिन्ना चिर उन्हूं गुरु गोबिंद सिंह जी दे पांच सिग्नल नहीं ना दिसदे, उन्ना चिर उहदा जीवन ठीक ठीक थां ते उतर नहीं सकता। जपी तपी हो सकता है, वक्री गल है, कम नहीं आएगा जीवन, ख्याल रखना। गल्लां कुछ कौड़ियां ने, दूसरे धर्म दे जिहड़े उन्हां दे अपने सिग्नल ने, उन्हां अनुसार उन्हां नूं चलना ही पएगा। अज तक दुनिया ते कोई भी इस तरह का धर्म नहीं होया जिदे बाहरले सिंगल नहीं, सिग्नल नहीं हन, कोई इस तरह का है ही नहीं, सारिआं नूं देने पए। और सब तो खुला डुला वर्तन वाला जिन्हां नूं रजनीश कहिंदे ने दुनिया विच, किसे त चिन्ह नूं नहीं उन्होंने तरजीह दित्ती, नहीं मन्निआ, आखिर उन्हां नूं भी कपड़े पवाने पै गेरवे रंग दे। अज तक उन्हां दे जिहड़े आ चेले ने माला नहीं पा के रखते गल विच, गेरवे कपड़े पवाने पए उन्हां नूं, क्यों? उस आदमी ने भी मन्निआ सी कि किसी भी धर्म विच विकास करन तों पहलां उहदे बाहरले सिंह जिहड़े चिन्ह ने उन्हां दी अत जरूरत है, उहदे तों बिना कोई धर्म विकास नहीं कर सकदा। पर उत्थे गलती जो होई, जिहड़ी गलती होई उहनूं बयान कर रहे कि जदों बंदा बाहरले चिन्ह फड़दा है, अंदरों नहीं करदा, उहदा अद्धा हिस्सा टुट जांदा है। जिवें इलाज है ते परहेज नहीं, वो दवाई रिएक्शन कर गई, फैक्ट कर दिता शरीर दे अंदर, उन्हें जीवन दे विच दवाई दे विच कोई नुक्स नहीं सी, ठीक सी हो, पर डॉक्टर ने दवाई दिती, कुनैन दिती, बड़ी मशहूर रही है हिंदुस्तान दे विच, मलेरिए दी बड़ी जबरदस्त दवाई है, और मलेरिए दे नाल इत्थे बड़े मरीज मरदे सन, कुनैन कढ़ी गई, निम तों बनाई गई जां होर किसे तरीके दे नाल। तां जदों कुनैन दिती जांदी सी ते नाल कहिंदे सन इहदे दुध पीणा रज के, नहीं ते शरीर विच फैक्ट करेगी, गर्मी कर देगी, वह भी तत मार देगी जिहड़े जरूरी ने बड़े, ते जिन्हां पाणी नाल खा लई उह मारे गए। अंदरला परहेज खुराक ठीक नहीं कीती, दवाई खा ली। जिहड़े बाहरले चिंद ने, भावें जोगियां दीआं मुंदरावां ने, भावें किसे दा जनेऊ है, भावें किसे दी सुन्नत है, भावें साडे ककार ने, ਅਸੀਂ ਕੁਨੈਣ ਤੇ ਖਾ ਲਈ, ਕਕਾਰ ਤੇ ਪਾ ਲੈ, ਪਰ ਨਾਲ ਉਹ ਖੁਰਾਕ ਨਹੀਂ ਖਾਧੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਅੰਦਰੋਂ ਦਿੱਤੀ ਸੀ। ਉਹਨੇ ਕਿਹਾ ਉਹ ਨਾਲ ਨਿਤਨੇਮੇ ਵੀ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਉਹ ਨਾਲ ਸ਼ਬਦ ਤੇ ਪ੍ਰੇਮ ਵੀ ਹੋਣਾ ਚਾਹੀਦਾ ਤੇਰੇ ਜੀਵਨ ਵਿੱਚ। ਤੇਰਾ ਧਿਆਨ ਆਤਮਾ ਤੱਕ ਜਾਣਾ ਚਾਹੀਦਾ, ਪਿੱਛੇ ਪਿੱਛੇ ਨਹੀਂ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਤੇ ਜੇ ਤੂੰ ਇਹ ਨਾ ਕੀਤਾ ਤੂੰ ਕ੍ਰੋਧੀ ਹੋ ਜਾਏਗਾ, ਤੂੰ ਝਗੜਾਲੂ ਹੋ ਜਾਏਗਾ। ਤੇਰੇ ਚਿਹਰੇ ਵੱਲੋਂ ਵੇਖ ਕੇ ਦੂਜੇ ਦਾ ਮਨ ਨਹੀਂ ਟਿਕੇਗਾ, ਦੂਸਰਿਆਂ ਦਾ ਮਨ ਕਹੇਗਾ ਵੀ ਇਹਦੇ ਚਿਹਰੇ ਤੇ ਕਾਹਦੀ ਬੇਚੈਨੀ ਛਾ ਗਈ, ਹੈ ਤੇ ਖਾਲਸਾ ਹੈ। ਇਹਦੇ ਸ਼ਬਦ ਬੜੇ ਉਖੜੇ ਹੋਏ ਨੇ, ਇਹਦੇ ਜੀਵਨ ਦੀ ਚਾਲ ਦੇ ਵਿੱਚੋਂ ਕੋਈ ਤਰਤੀਬ ਰਸ ਨਹੀਂ ਆ ਰਿਹਾ, ਤਾਂ ਇਹ ਗੱਲ ਕਿਉਂ ਹੋ ਗਈ? ਇਹ ਗੱਲ ਤਾਂ ਹੋਈ ਵੀ ਉਹਨੂੰ ਅੰਦਰਲੀ ਖੁਰਾਕ ਨੂੰ ਨਾਲ ਨਹੀਂ ਲਿਆ। ਔਰ ਇਹ ਗੱਲ ਪੱਕੀ ਹੈ, ਇਹ ਗੱਲ ਥੋੜ੍ਹਾ ਜਿਹਾ ਸਹਿਣ ਕਰ ਲੈਣਾ ਵੀ ਸਾਡੇ ਧਾਰਮਿਕ ਅਸਥਾਨਾਂ ਤੇ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਝਗੜਿਆਂ ਦਾ ਕਾਰਨ ਹੀ ਇਹ ਹੈ, ਅਸੀਂ ਬਾਹਰਲੇ ਸਿੰਬਲ ਬਣਾਏ ਨੇ, ਬੜੇ ਜ਼ਰੂਰੀ ਸਨ, ਮੈਂ ਨਾਲ ਜ਼ਰੂਰ ਕਹਾਂਗਾ। ਬਾਹਰਲੇ ਕਕਾਰ ਕਰ ਲਏ, ਅੰਦਰਲੀ ਗੱਲ ਸਾਡੇ ਕੋਲ ਰਹੀ ਕੋਈ ਨਹੀਂ ਹੈ। ਕਿਹੜਾ ਜਿਹੜਾ ਸਵੇਰੇ 10 ਮਿੰਟ ਬਹਿੰਦਾ ਉੱਠ ਕੇ, ਕਿੰਨੇ ਕੁ ਆਦਮੀ ਨੇ? ਹੋਰ ਤਾਂ ਸਭ ਕੁਝ ਅਸੀਂ ਕਹਿ ਦਿਆਂਗੇ ਵੀ ਇੰਨਾ ਇਸ ਬਿਲਡਿੰਗ ਦੇ ਵਿੱਚ ਛੱਤ ਮੈਂ ਪਵਾਈ ਹੈ, ਨਾ ਬੁਲਾਇਆ ਜਾ ਸਕਦਾ, ਸਭ ਕੁਝ ਕੀਤਾ ਜਾ ਸਕਦਾ, ਅੱਜ ਦਾ ਲੰਗਰ ਵੀ ਮੇਰੇ ਵੱਲੋਂ ਹੈ, ਬੜੀ ਚੰਗੀ ਗੱਲ ਹੈ, ਪਰ ਕਿਤੇ ਹੈ ਕੋਈ ਗੱਲ? ਚਲੋ ਇਹ ਦਾਅਵੇ ਵਿੱਚ ਤਾਂ ਨਹੀਂ ਆਉਂਦੀ ਮੈਂ ਕਰਨਾ, ਪਰ ਘੱਟੋ ਘੱਟ ਜੀਵਨ ਦੇ ਵਿੱਚ ਅੱਧਾ ਹਿੱਸਾ ਤੇ ਅਸੀਂ ਤਕਰੀਬਨ ਖਤਮ ਕੀਤਾ, ਤੇ ਜੇ ਕਰ ਵੀ ਰਹੇ ਹਾਂ ਤੇ ਉਹ ਕਿਸੇ ਹੋਰ ਤਰੀਕੇ ਨਾਲ, ਜਿਹਦਾ ਸਿੱਖੀ ਨਾਲ ਕੋਈ ਨਾਤਾ ਰਿਸ਼ਤਾ ਜਾਪਦਾ ਨਹੀਂ। ਤਾਂ ਜਿਹੜੇ ਅੱਜ ਜੋਗੀਆਂ ਦੇ ਨਾਲ ਗੱਲ ਕੀਤੀ ਗੁਰੂ ਸਾਹਿਬ ਨੇ, ਕਹਿਣ ਲੱਗੇ ਮੁੰਦਰਾਵਾਂ ਪਾਈਆਂ ਹਨ ਕੰਨਾਂ ਵਿੱਚ, ਮੈਨੂੰ ਇਹਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਜੋਗੀ ਲੱਗਦੇ ਹੋ, ਮੁੰਦਰਾਵਾਂ ਕਿੱਥੇ ਹਨ ਤੁਹਾਡੀਆਂ? ਕੰਨ ਤੇ ਵਿੰਨੇ ਨਹੀਂ ਗਏ? ਤੁਹਾਡੇ ਹੱਥ ਵਾਲਾ ਜਿਹੜਾ ਪਾਤਰ ਹੈ, ਪੱਤ ਭਾਂਡਾ ਕਿੱਥੇ ਹੈ? ਮੰਗਣ ਵਾਲਾ ਝੋਲੀ ਕਿੱਥੇ ਜਿਹਦੇ ਵਿੱਚ ਆਟਾ ਪਾਉਂਦੇ ਹੋ? ਤੇ ਗੋਦੜੀ ਨਹੀਂ ਪਾਈ, ਖਿੰਥਾ ਨਹੀਂ ਪਾਈ ਤੁਸਾਂ? ਸਤਿਗੁਰਾਂ ਨੇ ਕਿਹਾ ਮੈਂ ਪਾਈਆਂ ਹਨ, ਜੇ ਤੁਸੀਂ ਅੱਖ ਖੋਲ ਕੇ ਵੇਖੋ ਤੇ ਦਿਸ ਸਕਦੀਆਂ ਨੇ। ਮੈਂ ਤੁਹਾਨੂੰ ਵੀ ਸਲਾਹ ਦੇਣਾ, ਜੇ ਤੁਸੀਂ ਕੰਨਾਂ ਵਿੱਚ ਮੁੰਦਰਾ ਪਾਣੀਆਂ ਨੇ ਤੇ ਸੰਤੋਖ ਦੀਆਂ ਪਾਓ। ਇੱਥੇ ਸੰਤੋਖ ਸ਼ਬਦ ਬਹੁ ਵਚਨ ਹੈ, ਦੋ ਮੁੰਦਰਾਵਾਂ, ਕਿਉਂਕਿ ਦੋਵਾਂ ਕੰਨਾਂ ਵਿੱਚ ਪਾਉਂਦੇ ਸੀ। ਸੰਤੋਖ ਦੀਆਂ ਦੋ ਮੁੰਦਰਾਵਾਂ ਪਾ ਲਓ। ਉਹ ਕੀ ਹੁੰਦਾ ਮਹਾਰਾਜ? ਸੰਤੋਖ ਕਿਹਨੂੰ ਕਹਿੰਦੇ ਨੇ? ਅਸੀਂ ਤਾਂ ਸੰਤੋਖੀ ਹਾਂ, ਗ੍ਰਿਸਤੀ ਤਾਂ ਹੋਈ ਨਹੀਂ, ਤੇ ਜਿਹੜਾ ਗ੍ਰਿਸਤੀ ਨਹੀਂ ਹੋਇਆ ਸੰਤੋਖੀ ਹੀ ਹੈ। ਸਤਿਗੁਰਾਂ ਨੇ ਕਿਹਾ ਸੰਤੋਖ ਦਾ ਸੰਬੰਧ ਨਾ ਗ੍ਰਿਸਤ ਨਾਲ ਹੈ ਤੇ ਨਾ ਨਿਰਵਾਣਤਾ ਨਾਲ ਹੈ, ਨਾ ਇਹਦਾ ਸੰਬੰਧ ਉਦਾਸੀ ਨਾਲ ਹੈ ਨਾ ਗ੍ਰਿਸਤੀ ਨਾਲ। ਸੰਤੋਖ ਦਾ ਇਹਨਾਂ ਦੋਵਾਂ ਗੱਲਾਂ ਨਾਲ ਲੈਣਾ ਦੇਣਾ ਕੋਈ ਨਹੀਂ ਹੈ, ਉਹ ਬੰਦੇ ਦੀ ਅੰਤਰ ਪ੍ਰਸਥਿਤੀ ਹੈ ਮਨ ਦੀ, ਸਰੀਰ ਨਾਲ ਉਹਦਾ ਕੋਈ ਨਾਤਾ ਨਹੀਂ। ਸੰਤੋਖ ਅੰਦਰ ਦੀ ਗੱਲ ਹੈ। ਇਹ ਦੋ ਮੁੰਦਰਾਵਾਂ ਪਾਵੋ ਤੁਸੀਂ। ਔਰ ਜੋਗੀ ਕੰਨ ਤਾਂ ਵਿੰਨਦੇ ਸਨ ਕਿ ਇਹਨਾਂ ਦੇ ਵਿੱਚ ਬੜਾ ਵਿਗਿਆਨ ਵੀ ਹੈ, ਬੜੇ ਵੱਡੇ ਵਿਗਿਆਨ ਨੇ ਇਹਨਾਂ ਕੋਲ ਸਰੀਰ ਦੇ। ਕੰਨਾਂ ਦੇ ਵਿੰਨਣ ਨਾਲ ਕੁਝ ਨਾੜੀਆਂ ਐਸੀਆਂ ਨੇ ਜਿਹੜੀਆਂ ਦਿਮਾਗ ਨੂੰ ਚੋਟ ਕਰਦੀਆਂ ਨੇ, ਜਗਾਉਂਦੀਆਂ ਨੇ, ਇਹ ਸੱਚਾਈ ਹੈ। ਅਜੇ ਵੀ ਕੁਝ ਹਕੀਮ ਐਸੇ ਨੇ ਜਿਹੜੇ ਕੁਝ ਰੋਗ ਨਹੀਂ ਹਟਦੇ, ਉਹ ਕੰਨਾਂ ਦੀਆਂ ਕੁਝ ਨਾੜੀਆਂ ਨੂੰ ਛੂੰਹਦੇ ਨੇ, ਸੂਈਆਂ ਲੈ ਕੇ ਵਿੰਨਦੇ ਨੇ, ਤਾਂ ਕਿ ਅੰਦਰ ਉਹ ਜਿਹੜਾ ਸਿਸਟਮ ਹੈ ਦਿਮਾਗ ਦਾ, ਜਿਹੜਾ ਬਰੀਕ ਹੈ ਬਿਲਕੁਲ, ਕੈਮੀਕਲ ਨਿਕਲਦੇ ਜਿਹੜੇ ਦਿਮਾਗ ਵਿੱਚ, ਉਹਨਾਂ ਨਾਲ ਉਹ ਥੋੜ੍ਹਾ ਜਿਹਾ ਸੈੱਟ ਹੋ ਜਾਂਦੇ ਨੇ। ਸਤਿਗੁਰਾਂ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਕੰਨ ਵਿੰਨਦੇ ਹਾਂ, ਸਾਡਾ ਦਿਮਾਗ ਜਿਹੜਾ ਨਾ ਬੁੱਧੀ ਉਜਾਗਰ ਰਹਿੰਦੀ ਹੈ, ਤੁਸੀਂ ਪਾਈਆਂ ਨਹੀਂ, ਕਿਵੇਂ ਗਿਆਨ ਆਏਗਾ ਤੁਹਾਡੇ ਕੋਲ? ਹਜ਼ੂਰ ਨੇ ਕਿਹਾ ਮੈਂ ਪਾਈਆਂ ਨੇ ਮੁਦਰਾਵਾਂ, ਤੁਸੀਂ ਪਾ ਲਓ, ਤੁਹਾਡਾ ਸਰੀਰ ਸਾਰਾ ਹੀ ਸੈੱਟ ਹੋ ਜਾਏਗਾ। ਕਿਹੜਾ? ਕਹਿਣ ਲੱਗੇ ਸੰਤੋਖ ਦੀਆਂ ਮੁੰਦਰਾਂ ਪਾ ਲਓ। ਸੰਤੋਖੀ ਬੰਦਾ ਤੁਸੀਂ ਐਵੇਂ ਕੰਨ ਬਿੰਨ ਦਿਓ, ਸੰਤੋਖ ਧਾਰਨ ਕਰ ਲਓ, ਬਿਮਾਰੀਆਂ ਚਲੀਆਂ ਜਾਣਗੀਆਂ। ਸਾਰੀਆਂ ਬਿਮਾਰੀਆਂ ਸੰਤੋਖ ਦੇ ਖਤਮ ਹੋਣ ਨਾਲ ਪੈਦਾ ਹੁੰਦੀਆਂ ਨੇ ਸਰੀਰ ਵਿੱਚ, ਜਦੋਂ ਬੰਦੇ ਦੀ ਤ੍ਰਿਸ਼ਨਾ ਦੀ ਅੱਗ ਸਿਰ ਤੋਂ ਉੱਤੇ ਚੜ੍ਹ ਜਾਂਦੀ ਹੈ, ਜਦੋਂ ਬੇਸਬਰਾ ਹੋ ਜਾਂਦਾ ਹੈ, ਉਦੋਂ ਹੀ ਰੋਗ ਜਨਮ ਲੈਂਦੇ ਨੇ। ਤ੍ਰਿਸ਼ਨਾ ਸਭ ਤੋਂ ਵੱਡਾ ਰੋਗ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਸਭ ਤੋਂ ਵੱਡਾ ਹੈ। ਇਹ ਤਾਂ ਬਿਮਾਰੀ ਹੈ ਸਾਰੀ, ਹੋਰ ਕਿਹੜੀ ਹੈ? ਸਰੀਰ ਦੀ ਬਿਮਾਰੀ, ਮਨ ਦੀ, ਸਾਰੀ ਇੱਥੋਂ ਹੀ ਚੱਲਦੀ ਤ੍ਰਿਸ਼ਨਾ। ਇਸ ਕਰਕੇ ਸੰਤੋਖ, ਅਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਉਦਾਹਰਣ ਦਿੱਤੀ, ਕਹਿਣ ਲੱਗੇ ਆ ਤੇਰੇ ਘਰ ਦੇ ਵਿੱਚ ਕੋਈ ਰੁੱਖ ਹੋਵੇਗਾ, ਉਹਦੇ ਉੱਤੇ ਕੋਈ ਆਲ੍ਹਣਾ ਵੀ ਹੋਵੇਗਾ, ਉਸ ਆਲ੍ਹਣੇ ਵਿੱਚ ਕੋਈ ਪੰਛੀ ਵੀ ਰਹਿੰਦਾ ਹੋਵੇਗਾ, ਉਹਨੂੰ ਕਦੀ ਵੇਖਿਆ ਕਰ ਧਿਆਨ ਨਾਲ। ਤੂੰ ਗੋਲੀਆਂ ਖਾਂਦਾ ਹਰ ਰੋਜ਼, ਪਰ ਉਹਨੂੰ ਜ਼ਰੂਰਤ ਕਿਉਂ ਨਹੀਂ ਪੈਂਦੀ? ਉਹ ਰੋਗੀ ਕਿਉਂ ਨਹੀਂ ਹੁੰਦਾ? ਤੰਦਰੁਸਤ ਰਹਿੰਦਾ ਹੈ। ਉਹਦਾ ਆਲ੍ਹਣਾ ਫੋਲ ਕੇ ਵੇਖ, ਵਿੱਚੋਂ ਕੁਝ ਨਹੀਂ ਨਿਕਲਦਾ, ਉਹ ਬਿਲਕੁਲ ਠੀਕ ਹੈ। ਇਹ ਇੱਕ ਤਰ੍ਹਾਂ ਦਾ, ਵੈਸੇ ਰੋਗ ਦੇ ਤਿੰਨ ਕਾਰਨ ਨੇ ਅੱਜ ਕੱਲ੍ਹ ਤੇ ਜਿਹੜਾ ਚੱਲ ਰਿਹਾ ਨਾ ਹੁਣ ਸਮਾਂ, ਇਹਦੇ ਵਿੱਚ ਸੰਤੋਖੀ ਬੰਦਾ ਵੀ ਰੋਗੀ ਹੋ ਜਾਂਦਾ, ਕਿਉਂਕਿ ਆਬੋ ਹਵਾ ਜਿਹੜੀ ਉਹ ਗਲਤ ਹੋ ਗਈ ਹੈ, ਪ੍ਰਦੂਸ਼ਣ ਜਿਹੜਾ ਸਿਸਟਮ ਹੈ, ਇਹ ਹੋਰ ਗੱਲ ਹੈ। ਪਰ ਉਹ ਪੰਛੀ ਜਿਹੜੇ ਨੇ ਰੋਗੀ ਨਹੀਂ ਹੁੰਦੇ। ਪੁੱਛਿਆ ਕਿਉਂ? ਕਹਿਣ ਲੱਗੇ ਇਹਨਾਂ ਕੋਲ ਜਮਾ ਖਾਤਾ ਨਹੀਂ, ਤਾਂ ਕਰਕੇ ਤ੍ਰਿਸ਼ਨਾ ਨਹੀਂ ਹੈ। ਸਵੇਰੇ ਉੱਠੇ ਨੇ, ਸੂਰਜ ਚੜ੍ਹਿਆ, ਦੋ ਚਾਰ ਗੀਤ ਜਿਹਾ ਗਾ ਕੇ ਚੁਗਣ ਚਲੇ ਜਾਂਦੇ ਨੇ, ਬਸ ਚੁਗਦੇ ਨੇ ਆ ਕੇ ਆਰਾਮ ਕਰ ਲੈਂਦੇ ਸਵੇਰੇ ਫਿਰ। ਔਰ ਬਚਨ ਕੀਤਾ, ਕਹਿੰਦੇ ਪਰੰਦੇ ਨਾ ਗਿਰਾਹਾ ਜਰ, ਪਰੰਦੇ ਕਹਿੰਦੇ ਪੰਛੀਆਂ ਨੂੰ, ਗਿਰਾਹ ਕਹਿੰਦੇ ਨੇ ਗੰਢਾਂ ਨੂੰ, ਜਰ ਕਹਿੰਦੇ ਨੇ ਧਨ ਨੂੰ, ਮਾਇਆ ਨੂੰ, ਸੋਨੇ ਨੂੰ। ਇਹਨਾਂ ਪੰਛੀਆਂ ਕੋਲ ਸੋਨੇ ਦੀਆਂ ਮਾਇਆ ਦੀਆਂ ਪੰਡਾਂ ਨਹੀਂ ਹਨ। ਗਿਰਾਹ ਦੇ ਅਰਥ ਨੇ ਪੰਡਾਂ, ਗੰਢ ਬੰਨ ਲੈਣੀ। ਦਰਖਤ ਆਪ ਆਸ ਧਰ, ਇਹ ਦਰਖਤ ਦੀ ਤੇ ਆਪ ਦੇ ਅਰਥ ਨੇ ਪਾਣੀ ਦੀ ਆਸ ਤੇ ਜਿਉਂਦੇ ਨੇ। ਦੇਹੰਦ ਸੋਈ, ਇਹਨਾਂ ਨੂੰ ਉਹ ਦੇਈ ਜਾਂਦਾ ਹੈ। ਏਕ ਤੂੰ, ਏਕ ਤੂੰ ਸੰਤੋਖ ਨੂੰ ਧਾਰਨ ਕਰੋ, ਕੰਨ ਬਿੰਨਣ ਦੀ ਲੋੜ ਨਹੀਂ ਹੈ। ਸੰਤੋਖ ਉਹਨਾਂ ਕੰਮਾਂ ਨੂੰ ਕਰ ਦੇਗਾ ਜਿਹੜਾ ਮੁੰਦਰਾਵਾਂ ਨਾਲ ਹੁੰਦਾ, ਉਸ ਤੋਂ ਜ਼ਿਆਦਾ ਕਰੇਗਾ। ਤਾਂ ਦੋ ਤਰ੍ਹਾਂ ਦਾ ਹੈ ਸੰਤੋਖ, ਮੁੰਦਾ ਸੰਤੋਖ। ਫਿਰ ਉਹਨਾਂ ਨੇ ਪੁੱਛਿਆ ਕਿਵੇਂ ਸੰਤੋਖ, ਕਿਹਨੂੰ ਕਹਿੰਦੇ ਨੇ? ਅਸੀਂ ਤਾਂ ਅੱਜ ਤੱਕ ਇਹੀ ਸੋਚਿਆ ਸੀ ਹੁਣ ਘਰ ਛੱਡ ਦਿੱਤਾ ਸੰਤੋਖੀ ਹੋ ਗਿਆ। ਕਹਿਣ ਲੱਗੇ ਨਹੀਂ, ਇੱਕ ਘਰ ਛੱਡਿਆ, ਕਈ ਘਰਾਂ ਤੋਂ ਮੰਗਦੇ ਹੋ, ਸੰਤੋਖ ਕਿੱਥੇ ਆ ਗਿਆ ਹੈ? ਉਹ ਨਹੀਂ, ਜਿੰਨਾ ਚਿਰ ਸਰੀਰ ਹੈ ਤੁਹਾਡੀ ਲੋੜ ਤਾਂ ਬਣੀ ਰਹੇਗੀ। ਸੰਤੋਖ ਦੇ ਅਰਥ ਇਹ ਨਾ ਕੱਢਣਾ। ਸੰਤੋਖ ਦੇ ਅਰਥ ਨੇ ਦੋ ਅਰਥ ਕੀਤੇ ਸਤਿਗੁਰਾਂ ਨੇ ਬਾਣੀ ਵਿੱਚ। ਸੰਤੋਖੀ ਸੰਤੋਖ ਦੋ ਤਰ੍ਹਾਂ ਦਾ ਹੈ, ਕਿਉਂਕਿ ਮੁੰਦਰਾਵਾਂ ਦੋ ਨੇ, ਧਿਆਨ ਦੇਣਾ, ਮੁੰਦਾ ਦੋ ਨੇ ਨਾ। ਸੰਤੋਖ ਜੇ ਇਕੱਲਾ ਹੁੰਦਾ ਤੇ ਇੱਕ ਮੁੰਦਰਾ ਹੁੰਦੀ, ਦੋ ਨੇ ਮੁੰਦਰਾਵਾਂ, ਉਹਨਾਂ ਨੇ ਪੁੱਛਿਆ। ਤੇ ਫਿਰ ਸੰਤੋਖ ਤਾਂ ਇੱਕੋ ਏ, ਸਤਿਗੁਰਾਂ ਨੇ ਕਿਹਾ ਨਹੀਂ, ਸੰਤੋਖੀ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਦੋ ਤਰ੍ਹਾਂ ਦੇ ਕਿਵੇਂ? ਇੱਕ ਸੰਤੋਖੀ ਉਹ ਨੇ ਜਿਹੜੇ ਰੱਬ ਤੋਂ ਮੰਗਦੇ ਜ਼ਰੂਰ ਨੇ, ਜੇ ਮਿਲ ਜਾਏ ਤੇ ਤਾਂ ਵੀ ਧੰਨਵਾਦ ਕਰ ਦਿੰਦੇ ਨੇ, ਜੇ ਨਾ ਮਿਲੇ ਤਾਂ ਵੀ ਕਰ ਦਿੰਦੇ ਨੇ। ਇੱਕ ਉਹ ਸੰਤੋਖੀ ਨੇ ਪਹਿਲੀ ਤਰ੍ਹਾਂ ਦੇ ਜ਼ਿਆਦਾਤਰ, ਕਿਉਂਕਿ ਸਿੱਖ ਧਰਮ ਨੂੰ ਗੁਰੂ ਸਾਹਿਬ ਨੇ ਕਰਮਸ਼ੀਲ ਬਣਾਇਆ, ਕੰਮ ਕਰਨਾ ਹੈ, ਤੇ ਜਦੋਂ ਕੰਮ ਕਰਨਾ ਹੈ ਕੁਝ ਨਾ ਕੁਝ ਤੇ ਇੱਛਾਵਾਂ ਬਣਨਗੀਆਂ, ਟਾਰਗੇਟ ਵੀ ਬਣੇਗਾ, ਨਿਸ਼ਾਨਾ ਵੀ ਬਣੇਗਾ, ਇਹ ਕਰਨਾ ਹੈ, ਇੱਥੇ ਪਹੁੰਚਣਾ ਹੈ, ਇਹ ਪ੍ਰਾਪਤੀ ਕਰਨੀ। ਤਾਂ ਉਸ ਹਾਲਤ ਵਿੱਚ ਸੰਤੋਖੀ ਕਿਵੇਂ ਰਿਹਾ ਜਾਏ ਜਦੋਂ ਬੰਦੇ ਦੇ ਅੰਦਰ ਮੰਗ ਹੁੰਦੀ ਹੈ, ਕਿਉਂਕਿ ਸੰਸਾਰ ਨੂੰ ਤੋਰਨਾ ਹੈ, ਪਰਿਵਾਰ ਨੂੰ ਚਲਾਉਣਾ ਹੈ, ਕੌਮ ਦੀ ਸੇਵਾ ਕਰਨੀ ਹੈ, ਦੇਸ਼ ਦੀ ਕਰਨੀ ਹੈ, ਲੋਕਾਂ ਦੀ ਸੇਵਾ ਕਰਨੀ, ਤਾਂ ਉਹਦੇ ਵਿੱਚ ਵਾਸ਼ਨਾ ਜ਼ਰੂਰ ਬਣੇਗੀ, ਇੱਛਾ ਜ਼ਰੂਰ ਬਣੇਗੀ, ਬੰਦਾ ਕਿਤੇ ਨਾ ਕਿਤੇ ਮਿਸ਼ਨ ਮਿਥੇਗਾ ਜ਼ਰੂਰ। ਉਸ ਹਾਲਤ ਵਿੱਚ ਬੰਦਾ ਸੰਤੋਖੀ ਕਿਵੇਂ ਰਹੇ? ਕਈ ਵਾਰੀ ਮਨ ਵਿੱਚ ਸਵਾਲ ਆ ਜਾਂਦਾ ਵੀ ਫਿਰ ਇਹ ਸੰਤੋਖੀ ਨਾ ਹੋਏ ਜਿਹੜੇ ਮੰਗਦੇ ਨੇ। ਤਾਂ ਗੁਰੂ ਸਾਹਿਬ ਨੇ ਸਾਨੂੰ ਉਹ ਵੀ ਜਾਂਚ ਦੱਸੀ, ਕਹਿਣ ਲੱਗੇ ਮੰਗ ਜ਼ਰੂਰ, ਮਿਲ ਜਾਏ ਤਾਂ ਵੀ ਸ਼ੁਕਰਾਨਾ, ਨਾ ਮਿਲੇ ਤਾਂ ਵੀ ਸ਼ੁਕਰਾਨਾ। ਸੰਤੋਖੀ ਹੈ ਬਹੁਤ ਵੱਡਾ ਸੰਤੋਖੀ, ਔਰ ਦੂਜੇ ਨਾਲੋਂ ਵੀ ਵੱਡਾ ਸੰਤੋਖੀ ਜਿਹੜਾ ਮੰਗਦਾ ਹੀ ਨਹੀਂ, ਕਿਉਂਕਿ ਉਹਦੇ ਵਿੱਚ ਤਾਂ ਗੁੰਜਾਇਸ਼ ਹੀ ਕੋਈ ਨਹੀਂ, ਬੰਦ ਹੀ ਕਰ ਦਿੱਤਾ। दूसरी तरह का संतोखी मैं हुण कहां, दूसरी तरह का संतोखी है जिन्हें चाहा है कि मेरे विच कोई वासना पैदा ना होवे, संकोच गया अपने आप नूं, उन्हें साधन भी संकोच दिते, परिवार भी नहीं बनाया, मकान भी नहीं बनाया, धन भी ज्यादा नहीं रखिया, कपड़े भी नहीं रखे, खाण पीण की लालसा भी घटा दिती। ये एक संतोखी, इनू उदासी कहिंदे ने। ਇਹ ਵੀ ਪ੍ਰਵਾਨ ਹੈ ਜੇ ਬੰਦਾ ਘਰ ਜਾਏ ਚੰਗੀ ਤਰ੍ਹਾਂ, ਅੱਧ ਵਿੱਚ ਨਾ ਰਹੇ। ਖਿਆਲ ਰੱਖਣਾ, ਅਸੀਂ ਕਈ ਵਾਰੀ ਭਰਮ ਵਿੱਚ ਪੈ ਜਾਂਦੇ ਹਾਂ, ਉਦਾਸੀ ਪ੍ਰਵਾਨ ਹੈ ਕਿ ਨਹੀਂ। ਪ੍ਰਵਾਨ ਹੈ ਪਰ ਕੱਚਾ ਪਿੱਲਾ ਨਹੀਂ, ਪ੍ਰਵਾਨ ਪੱਕਾ ਪ੍ਰਵਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਸਾਹਿਬ ਕਹਿੰਦੇ ਨੇ ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ। ਜਾਤਾ ਦਾ ਅਰਥ ਹੈ ਪਹਿਚਾਨਿਆ, ਸਵਾਲ ਤੇ ਤੈਨੂੰ ਪਹਿਚਾਨਣ ਦਾ ਹੈ, ਸਵਾਲ ਤੈਨੂੰ ਵੇਖਣ ਦਾ ਹੈ। ਸਵਾਲ ਇਹ ਨਹੀਂ ਵੀ ਇਹ ਗ੍ਰਿਸਤੀ ਹੈ ਕਿ ਉਦਾਸੀ ਹੈ। ਜਿਹਨੇ ਤੈਨੂੰ ਵੇਖ ਲਿਆ ਉਹ ਗ੍ਰਿਸਤੀ ਵੀ ਪ੍ਰਵਾਨ ਹੈ, ਜਿਹਨੇ ਤੈਨੂੰ ਵੇਖ ਲਿਆ ਉਦਾਸੀ ਵੀ ਪ੍ਰਵਾਨ ਹੈ, ਜਿਹਨੇ ਤੈਨੂੰ ਨਹੀਂ ਵੇਖਿਆ ਉਹ ਨਾ ਗ੍ਰਿਸਤੀ ਪ੍ਰਵਾਨ ਹੈ ਤੇ ਨਾ ਉਦਾਸੀ ਪ੍ਰਵਾਨ ਹੈ, ਕੁਝ ਵੀ ਪ੍ਰਵਾਨ ਨਹੀਂ, ਐਵੇਂ ਸਮਾਂ ਗੁਜ਼ਾਰ ਰਿਹਾ ਹੈ। ਤਾਂ ਗ੍ਰਿਸਤ ਤੇ ਉਦਾਸ ਦਾ ਅਸੀਂ ਵੈਸੇ ਬੜੇ ਬੜੇ ਪ੍ਰਮਾਣ ਦੇ ਕੇ ਕਹਿੰਦੇ ਹਾਂ ਜੀ, ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਗ੍ਰਿਸਤ ਸਗਲ ਧਰਮ ਹੈ, ਗ੍ਰਿਸਤ ਪ੍ਰਵਾਨ ਹੈ। ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖ ਲਓ, ਗ੍ਰਿਸਤ ਹੁੰਦਾ ਕਿਵੇਂ ਦਾ ਹੈ, ਉਹਦੇ ਅਰਥ ਕੀਤੇ ਕਦੀ? ਗ੍ਰਿਸਤ ਪ੍ਰਵਾਨ ਤੇ ਹੈ ਤੇ ਸੁਣਾਉਣ ਵਾਲਿਆਂ ਨੇ ਤੇ ਸੁਣਾਉਣਾ ਹੀ ਹੈ, ਕਿਉਂਕਿ ਉਹਨਾਂ ਨੇ ਗ੍ਰਿਸਤੀਆਂ ਦੀਆਂ ਜੇਬਾਂ ਫੁੱਲਣੀਆਂ ਨੇ, ਤਾਂ ਉਹਨਾਂ ਦੀ ਉਸਤਤ ਕਰਨਗੇ, ਤਾਂ ਹੀ ਕਹਿਣਗੇ ਨਾ, ਤਾਂ ਕੱਢਣਗੇ ਕੁਝ ਜੇਬ ਵਿੱਚੋਂ। ਗ੍ਰਿਸਤ ਦੇ ਅਰਥ ਬਹੁਤ ਵੱਡੇ ਨੇ। ਗ੍ਰਿਸਤ ਕਿਵੇਂ ਦਾ ਦਿੱਤਾ, ਕਿਰਤ ਕਿਵੇਂ ਦੀ ਦਿੱਤੀ ਸਾਨੂੰ ਗੁਰੂ ਸਾਹਿਬ ਨੇ, ਉਹਦੇ ਅਰਥ ਜ਼ਰੂਰ ਚੇਤੇ ਵਿੱਚ ਰੱਖਣੇ ਚਾਹੀਦੇ। ਖੈਰ, ਵਿਸ਼ਾ ਬਹੁਤ ਲੰਬਾ ਹੈ। ਤਾਂ ਸੰਤੋਖੀ ਦੋ ਤਰ੍ਹਾਂ ਦੇ, ਜਿਹੜਾ ਦੂਜਾ ਹੈ ਉਹ ਵਾਸ਼ਨਾ ਪੈਦਾ, ਉਹਦਾ ਯਤਨ ਹੈ ਕਿ ਵਾਸ਼ਨਾ ਪੈਦਾ ਨਾ ਹੋਵੇ, ਅੱਖ ਵੀ ਬੰਦ, ਕੰਨ ਵਿੱਚ ਕੁਝ ਪੈਣ ਨਹੀਂ ਦਿੰਦਾ, ਖਾਣੇ ਪੀਣੇ ਦਾ ਸਵਾਦ ਨਹੀਂ ਲੈਣ ਦਿੰਦਾ। ਇਹ ਵੀ ਇੱਕ ਵਿਸ਼ਾ ਹੈ ਸਿੱਖੀ ਦਾ। ਔਰ ਇਸ ਤਰ੍ਹਾਂ ਦੇ ਫਕੀਰ ਵੀ ਹੋਏ ਨੇ। ਜਹਾਂਗੀਰ ਇੱਕ ਫਕੀਰ ਨੂੰ ਮਿਲਿਆ ਸੀ ਉਜੈਣ ਦੇ ਜੰਗਲ ਵਿੱਚ, ਜਿਹੜਾ ਜਦੋਂ ਭੋਜਨ ਖਾਂਦਾ ਸੀ, ਉਹਨੇ ਲਿਖਿਆ ਆਪਣੀ ਤੁਜਕ ਵਿੱਚ, ਜਹਾਂਗੀਰ ਨੇ, ਉਹ ਕਹਿੰਦਾ ਮੈਂ ਜਦੋਂ ਇਹਨੂੰ ਮਿਲਿਆ ਤੇ ਭੋਜਨ ਖਾ ਰਿਹਾ ਸੀ, ਚਬਾਉਂਦਾ ਨਹੀਂ ਸੀ, ਸਾਬਤ ਲੰਘਾ ਜਾਂਦਾ ਸੀ। ਮੈਂ ਪੁੱਛਿਆ ਕਿਉਂ, ਸਾਬਤ ਕਿਉਂ ਖਾ ਰਹੇ ਹੋ, ਚਬਾਉਂਦੇ ਕਿਉਂ ਨਹੀਂ? ਕਹਿਣ ਲੱਗਾ, ਗੱਲ ਇਹ ਹੈ ਜਹਾਂਗੀਰ, ਤੂੰ ਸੰਸਾਰੀ ਬੰਦਾ ਹੈ, ਮੈਂ ਛੱਡ ਆਇਆ। ਗੱਲ ਸਿਰਫ ਇੰਨੀ ਕੁ ਹੈ, ਭੋਜਨ ਤੋਂ ਬਿਨਾਂ ਸਰੀਰ ਨਹੀਂ ਚੱਲਦਾ। ਮੈਂ ਸਾਬਤ ਤਾਂ ਲੰਘਾਉਂਦਾ ਵੀ ਕਿਤੇ ਮੈਨੂੰ ਸਵਾਦ ਨਾ ਆ ਜਾਏਗਾ, ਸਵਾਦ ਆਇਆ ਤੇ ਵਾਸ਼ਨਾ ਪੈਦਾ ਹੋਏਗੀ, ਖਿਆਲ ਪੈਦਾ ਹੋਣਗੇ, ਇਸ ਕਰਕੇ ਮੈਂ ਸੋਚਣਾ ਸਾਬਤ ਹੀ ਲੰਘਾ ਦਿਆ। ਤੂੰ ਚਲਾ ਜਾ, ਤੇਰੇ ਵੱਸ ਦਾ ਕੰਮ ਨਹੀਂ ਹੈ, ਮੇਰੀ ਰੀਸ ਨਾ ਕਰੀ ਕਿਤੇ ਜਾ ਕੇ। ਧਰਮ ਦੇ ਮਾਮਲੇ ਵਿੱਚ ਸਿਰਫ ਤੇ ਸਿਰਫ ਆ ਦੋ ਚੀਜ਼ਾਂ ਦੀ ਰੀਸ ਕਰ ਲੈਣੀ ਚਾਹੀਦੀ, ਸਿਮਰਨ ਤੇ ਸੇਵਾ। ਹੋਰ ਚੀਜ਼ਾਂ ਕਿਸੇ ਦੀਆਂ ਤੁਸੀਂ ਵੇਖੋ ਵੀ ਕੋਈ ਕਿੰਨਾ ਚਿਰ ਬੈਠਦਾ ਹੈ, ਕਿੰਨਾ ਖਾਂਦਾ, ਕਿੰਨਾ ਸੌਂਦਾ, ਉਹਦੀ ਰੀਸ ਨਾ ਕਰਨੀ। ਉਹ ਵਿੱਚੋਂ ਦੀ ਲੰਘ ਕੇ ਆਇਆ ਕਿਸੇ ਚੀਜ਼ ਦੇ, ਜੇ ਤੁਸੀਂ ਸਿੱਧਾ ਕਰ ਲਿਆ ਨੁਕਸਾਨ ਹੋ ਜਾਏਗਾ, ਬੜਿਆਂ ਦਾ ਹੋਇਆ। ਉਹ ਵੇਖ ਲੈਂਦੇ ਜੀ, ਇਹ ਤਾਂ ਨੀਂਦ ਲੈਂਦੇ ਹੀ ਨਹੀਂ, ਬਿਲਕੁਲ ਬੈਠੇ ਰਹਿੰਦੇ ਜਾਗਦੇ, ਤਾਂ 10 ਦਿਨ ਬੈਠ ਗਏ, 12ਵੇਂ ਦਿਨ ਸਰੀਰ ਅਸਤ ਵਿਅਸਤ ਹੋ ਗਿਆ। ਰੀਸ ਦਾ ਵਿਸ਼ਾ ਨਹੀਂ ਹੈ ਇੱਥੇ, ਆਪਣੇ ਆਪ ਜੋ ਕੁਝ ਹੋਵੇ, ਸਹਿਜੇ ਹੋਤਾ ਜਾਏ ਸੋ ਹੋਏ, ਕੁਝ ਨਹੀਂ ਸੁਣਨ ਦਾ ਯਤਨ ਕਰਨਾ ਚਾਹੀਦਾ, ਨਾ ਵੇਖਣ ਦਾ, ਆਪਣੇ ਆਪ ਜੋ ਕੁਝ ਸੁਣਿਆ ਜਾਏ ਠੀਕ ਹੈ। ਤਾਂ ਗੁਰੂ ਅਮਰਦਾਸ ਜੀ ਨੇ ਵੀ ਇਹ ਵਿਸ਼ਾ ਦਿੱਤਾ ਥੋੜਾ ਜਿਹਾ, ਕਿ ਉਹ 7 ਅਨਾਜ ਮਿਲਾ ਕੇ ਉਹਨਾਂ ਨੂੰ ਰਾਤ ਨੂੰ ਭਿਉਂ ਦਿੰਦੇ ਸਨ, ਉਹਨੂੰ ਓਗਰਾ ਕਹਿੰਦੇ। ਉਹਦੇ ਵਿੱਚ ਬਾਜਰਾ, ਕਣਕ, ਛੋਲੇ ਆਦਿਕ 7 ਤਰ੍ਹਾਂ ਦਾ ਅਨਾਜ ਇਹਨਾਂ ਕੋ ਭਿਉਂਦੇ ਸਨ, ਤੇ ਸਵੇਰੇ ਉਹਦੇ ਵਿੱਚ ਬਿਨਾਂ ਲੂਣ ਮਿਰਚ ਪਾਉਣ ਤੋਂ ਉਹਨੂੰ ਛਕਦੇ ਸਨ, ਕੁਝ ਨਹੀਂ ਸੀ ਪਾਉਂਦੇ, ਨਾ ਉਹਦੇ ਵਿੱਚ ਨਮਕ ਨਾ ਮਿਰਚਾਂ। ਇੱਕ ਤਰੀਕਾ ਸੀ ਦੱਸਣ ਦਾ ਵੀ ਜੇ ਤੁਸੀਂ ਕਿਸੇ ਥਾਂ ਤੇ ਬਹੁਤੀ ਗਹਿਰੀ ਸਾਧਨਾ ਵਿੱਚ ਜਾਣਾ, ਸਰੀਰ ਨੂੰ ਤਿਆਗਣਾ ਹੈ, ਸਰੀਰ ਤੋਂ ਉੱਚੇ ਉੱਠਣਾ, ਕਿਸੇ ਖੋਜ ਵਿੱਚ, ਉਹ ਸਾਰੇ ਤੇ ਨਹੀਂ ਕਰ ਸਕਣਗੇ। ਜੇ ਕੋਈ ਕਰਨਾ ਚਾਹੁੰਦਾ ਹੈ ਤੇ ਇੱਕ ਪਾਠ ਹੈ, ਹਿੱਸਾ ਹੈ, ਕਰ ਸਕਦਾ ਹੈ। ਜੇ ਉਸ ਰਸ ਤੱਕ ਜਲਦੀ ਜਾਣਾ ਤੇ ਸਰੀਰ ਦੇ ਰਸਾਂ ਨੂੰ ਜਲਦੀ ਜਲਦੀ ਘਟਾ ਦਿਓ, ਬਿਲਕੁਲ ਡਾਊਨ ਕਰੋ ਇਸ ਨੂੰ। ਇਹ ਤੇ ਕੁਦਰਤੀ ਹੈ ਨਾ ਕਿ ਕਿਸੇ ਪਾਈਪ ਦੇ ਵਿੱਚ ਪਾਣੀ ਜਾ ਰਿਹਾ ਤੇ ਜਿੱਥੇ ਅੱਗੇ ਉਹਦਾ ਮੂੰਹ ਹੈ ਉੱਥੇ ਪੂਰਾ ਪਹੁੰਚਦਾ ਨਹੀਂ, ਤੇ ਉਹ ਕਹਿੰਦੇ ਚੈੱਕ ਕਰੋ ਰਾਹ ਵਿੱਚ ਸੁਰਾਖ ਨੇ ਕਿਤੇ, ਉਹ ਰਾਹ ਵਿੱਚ ਨਿਕਲ ਰਿਹਾ। ਤਾਂ ਜੇ ਉੱਥੇ ਪੂਰਾ ਲਿਜਾਣਾ ਫਿਰ ਪਿਛਲੇ ਸੁਰਾਖ ਬੰਦ ਕਰਨੇ ਪੈਣਗੇ, ਜਲਦੀ ਚਲਾ ਜਾਏਗਾ। ਜੇ ਪ੍ਰਾਪਤੀ ਜਲਦੀ ਚਾਹੀਦੀ ਹੈ ਤਾਂ ਉਧਰੋਂ ਥੋੜਾ ਜਿਹਾ ਰੋਕਣਾ ਪਏਗਾ ਜ਼ਰੂਰ, ਨਹੀਂ ਤੇ ਉਧਰ ਜਲਦੀ ਨਹੀਂ ਹੋਏਗਾ, ਥੋੜਾ ਥੋੜਾ ਹੁੰਦਾ ਹੀ ਰਹੇਗਾ। ਤਾਂ ਇਸ ਤਰ੍ਹਾਂ ਪਾਈਪ ਜਿਹੜੇ ਨੇ ਸੁਰਾਖਾਂ ਵਾਲੀ ਬਹੁਤੇ। ਤਾਂ ਸਤਿਗੁਰਾਂ ਨੇ ਕਿਹਾ ਕਿ ਸੰਤੋਖੀ ਦੂਸਰੀ ਤਰ੍ਹਾਂ ਦਾ ਹੈ, ਦੋ ਤਰ੍ਹਾਂ ਦਾ ਸੰਤੋਖੀ। ਤੁਸੀਂ ਮੁੰਦਰਾਵਾਂ ਪਾਈਆਂ ਨੇ ਤੇ ਸੰਤੋਖ ਧਾਰਨ ਕਰੋ, ਕਿਵੇਂ ਦਾ? ਪਹਿਲਾ ਸੰਤੋਖ, ਜੇ ਇਸ ਤਰ੍ਹਾਂ ਦਾ ਸੰਤੋਖ ਕਰਨਾ ਠੀਕ ਹੈ, ਚਾਹ ਪੈਦਾ ਹੋਵੇ ਨਾ, ਮੰਗੇ ਹੀ ਨਹੀਂ ਜਾਂਦਾ, ਇਹ ਥੋੜਾ ਜਿਹਾ ਕਮਜ਼ੋਰ ਸੰਤੋਖੀ ਹੈ, ਕਿਉਂਕਿ ਡਰਦਾ ਜੇ ਮੰਗ ਲਿਆ ਤੇ ਵਾਸ਼ਨਾ ਬਣ ਜਾਣੀ ਹੈ, ਕਮਜ਼ੋਰ ਹੈ, ਥੋੜਾ ਜਿਹਾ ਡਰਿਆ ਹੋਇਆ ਹੈ, ਭੱਜਿਆ ਹੋਇਆ ਹੈ, ਹੈ ਸਹੀ ਜ਼ਰੂਰ, ਇਹ ਡਰ ਗਿਆ ਕਿਤੇ ਵੇਖ ਲਿਆ ਤੇ ਫਸ ਨਾ ਜਾਵਾਂ, ਕਿਤੇ ਖਾ ਲਿਆ ਤੇ ਫਸ ਨਾ ਜਾਵਾਂ। ਪਰ ਪਹਿਲਾਂ ਇਹਨੂੰ ਅਪਣਾ ਲੈਣਾ ਚਾਹੀਦਾ ਜੀਵਨ ਨੂੰ ਸਿੱਧ ਕਰਨ ਵਾਸਤੇ। ਤਾਂ ਦੂਜੀ ਤਰ੍ਹਾਂ ਦਾ ਸੰਤੋਖੀ ਜਿਹੜਾ ਬਣਾਇਆ ਉਹ ਹੈ ਕਿ ਮੰਗੇ ਵੀ ਵਿੱਚ ਵੀ ਰਹੇ, ਜੇ ਮਿਲੇ ਤਾਂ ਧੰਨਵਾਦ, ਜੇ ਨਾ ਮਿਲੇ ਤਾਂ ਵੀ ਧੰਨਵਾਦ। ਇਸ ਲਈ ਦੋ ਮੁੰਦਰਾਵਾਂ ਪਵਾਈਆਂ ਸਾਨੂੰ ਗੁਰੂ ਸਾਹਿਬ ਨੇ, ਕੰਨਾਂ ਵਿੱਚ ਨਹੀਂ ਅੰਦਰ ਪਵਾਈਆਂ। ਸੰਤੋਖ ਦੋ ਤਰ੍ਹਾਂ ਦਾ ਦਿੱਤਾ, ਪਹਿਲੀ ਗੱਲ ਤੇ ਯਤਨ ਕਰ ਛੱਡ ਦੇ ਇਸ ਵਾਸ਼ਨਾ ਨੂੰ, ਕਿਉਂਕਿ ਜਦੋਂ ਛੱਡੇਗਾ ਸਭ ਕੁਝ ਮਿਲ ਜਾਏਗਾ। ਦੂਸਰੀ ਗੱਲ, ਜੇ ਵਿੱਚ ਰਹਿਣਾ ਤੇ ਮੰਗ ਲਿਆ ਕਰ, ਕੋਈ ਗੱਲ ਨਹੀਂ ਮੰਗਿਆ ਕਰ, ਪਰ ਗੁਰੂ ਜੋ ਕੁਝ ਕਰੇਗਾ ਉਹ ਠੀਕ ਹੈ, ਜੋ ਨਾ ਕਰੇਗਾ ਉਹ ਵੀ ਠੀਕ ਹੈ, ਕਿਉਂਕਿ ਉਹਦੇ ਵਿੱਚ ਗੁਰੂ ਨੂੰ ਪਤਾ ਹੈ ਅੱਗੇ ਕੀ ਹੈ। ਇੱਕ ਟ੍ਰੇਨ ਜਾ ਰਹੀ ਹੈ, ਉਹਨੂੰ ਥੋੜੀ ਪਤਾ ਵੀ ਅੱਗੇ ਸਿਗਨਲ ਠੀਕ ਨਹੀਂ, ਪਰਟੀ ਟੁੱਟੀ ਹੋਈ ਹੈ, ਜਾਂ ਅੱਗੇ ਪੁਲ ਜਿਹੜਾ ਉਹ ਹਿੱਲ ਰਿਹਾ ਹੈ, ਨਹੀਂ ਜਾਣਾ, ਉਹਨੂੰ ਤਾਂ ਡਰਾਈਵਰ ਨੇ ਰੋਕ ਦੇਣਾ ਹੈ, ਉਹ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਏ ਤੁਰਨ ਵਾਸਤੇ, ਡਰਾਈਵਰ ਨੇ ਉਹਨੂੰ ਰੋਕ ਦੇਣਾ ਉੱਥੇ, ਭਾਵੇਂ ਉਹ ਲੇਟ ਹੋਵੇ, ਕੁਝ ਹੋ ਜਾਏ, ਇਹਦੇ ਨਾਲ ਉਹਦਾ ਪ੍ਰਯੋਜਨ ਨਹੀਂ, ਉਹਨੇ ਟ੍ਰੇਨ ਨੂੰ ਬਚਾਉਣਾ ਹੈ। ਤਾਂ ਸਿੱਖੀ ਦਾ ਮਤਲਬ ਇਹ ਹੈ ਕਿ ਗੁਰੂ ਜਿੱਥੇ ਡਰਾਈਵਰ ਹੈ ਸਿੱਖ ਦਾ, ਚਲਾਉਣ ਵਾਲਾ ਜੀਵਨ ਨੂੰ, ਤਾਂ ਉਹ ਗੁਰੂ ਨੂੰ ਪਤਾ ਬਈ ਅੱਗੇ ਕੀ ਹੈ, ਕਿੱਥੋਂ ਰੋਕਣਾ ਹੈ, ਕਦੋਂ ਕੱਢਣਾ ਹੈ, ਕਿੱਥੇ ਲੈ ਕੇ ਜਾਣਾ ਹੈ, ਕਿੱਥੇ ਨਹੀਂ ਲੈ ਕੇ ਜਾਣਾ। ਤਾਂ ਉਹ ਮੁੰਦਰਾਵਾਂ ਕਹੀਆਂ, ਕਹਿੰਦੇ ਮੁੰਦਾ ਸੰਤੋਖ, ਇਸ ਤਰ੍ਹਾਂ ਦਾ ਸੰਤੋਖ ਧਾਰਨ ਕਰ ਲਓ। ਵੈਸੇ ਸੰਤੋਖਣ ਦਾ ਅਰਥ ਹੈ ਬੰਦ ਕਰ ਲੈਣਾ, ਪੂਰਨ ਤ੍ਰਿਪਤੀ। ਇਹ ਥੋੜ੍ਹਾ ਜਿਹਾ ਅਭਿਆਸ ਵੀ ਕਰਨਾ ਚਾਹੀਦਾ 10 ਮਿੰਟ ਹਰ ਰੋਜ਼, ਕਿ ਜਿਸ ਵਕਤ ਇਹ ਹੋਵੇ ਬਈ ਖਿਆਲ ਅੰਦਰ ਚੱਲਦਾ ਰਹਿ ਬੈਠ ਕੇ, ਕੁਝ ਨਹੀਂ, ਕੁਝ ਚਾਹੀਦਾ ਹੀ ਨਹੀਂ 5 ਮਿੰਟ, ਤਾਂ ਉਹਦੇ ਤੋਂ ਬਾਅਦ ਇਹ ਵੀ ਖਿਆਲ ਬੰਦ ਹੋ ਜਾਏ ਵੀ ਇਹ ਵੀ ਕਹਿਣਾ ਵੀ ਕੁਝ ਨਹੀਂ ਚਾਹੀਦਾ, ਹੋਰ ਅੰਦਰੋਂ ਛੁੱਟ ਜਾਏਗਾ ਸਾਰਾ ਕੁਝ। ਤਾਂ ਇਹ ਛੋਟੇ ਛੋਟੇ ਅਭਿਆਸ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਹੁਣ ਅਸੀਂ ਕਰੀਏ ਕੀ? ਕਰਨਾ ਚਾਹੁੰਦੇ ਨਹੀਂ ਅਸੀਂ, ਔਰ ਉਹਨਾਂ ਗੱਲਾਂ ਨੂੰ ਅਸੀਂ ਭੁੱਲ ਗਏ ਹਾਂ, ਹੋਰ ਸਭ ਕੁਝ ਕਰੀ ਜਾਂਦੇ ਹਾਂ, ਉਹ ਹੀ ਪੜ੍ਹਨਾ ਸੁਣਨਾ ਗਾਉਣਾ ਬੋਲਣਾ ਹੈ, ਬਸ ਇੱਕੋ ਕਰਨਾ ਵਿੱਚੋਂ ਰਹਿ ਗਿਆ। ਤਾਂ ਕਹਿੰਦੇ ਸੰਤੋਖ, ਸੰਤੋਖ ਦੇ ਅਰਥ ਨੇ ਜਦੋਂ ਮਨ ਵਿੱਚ ਖਿਆਲੀ ਕਲਪਿਤ ਕੋਈ ਕਿਲਾ ਬਣਦਾ ਤੇ ਉਹਨੂੰ ਢਾ ਦੇ, ਉਸੇ ਵਾਲੇ ਪੈਰ ਮਾਰ ਕੇ ਖਤਮ ਕਰ ਦੇ, ਉਹ ਨਹੀਂ ਰਹਿਣਾ ਚਾਹੀਦਾ, ਤੋੜਦਾ ਜਾ ਉਸਨੂੰ, ਤੋੜਦਾ ਜਾ, ਜਿੱਦਣ ਉਹ ਬੰਦ ਹੋ ਜਾਣਗੇ ਖਿਆਲ ਗੱਲ ਸ਼ੁਰੂ ਹੋ ਜਾਏਗੀ, ਉਸ ਤੋਂ ਪਹਿਲਾਂ ਨਹੀਂ ਹੋਵੇਗੀ। ਤਾਂ ਅੱਗੇ ਬਚਨ ਕੀਤਾ ਸ਼ਰਮ ਪਤ ਝੋਲੀ, ਪਤ ਤੇ ਝੋਲੀ ਦੋ ਚੀਜ਼ਾਂ ਨੇ, ਧਿਆਨ ਦਿਓ। ਪਤ ਦਾ ਅਰਥ ਇੱਥੇ ਹੈ, ਪਤ ਦੇ ਅਰਥ ਗੁਰਬਾਣੀ ਵਿੱਚ ਪੱਤਰ ਵੀ ਨੇ, ਪੱਤੇ ਜਿਸ ਨੂੰ ਕਹਿੰਦੇ ਆ, पत दा अर्थ इज्जत भी है, पत दा अर्थ पति भी है, पर यह चौथी तरह का पत शब्द है जिदे अर्थ ने, पत दा अर्थ है पात्र, पात्र दा मतलब है भांडा, भांडे दा मतलब वह ठूठा जेड़ा जोगी हाथ विच फड़ के आटा मंगदे ने, झोली दा अर्थ है वह जदों भांडा भरिया जांदा है फिर उस झोली विच आटा लुद लैंदे ने, पा लैंदे ने। ये दो चीजा कहिंदे शर्म जेड़ा दो तरह का होना चाहिए, शर्म ये दो अर्थ जुड़ते ने, ध्यान देना, क्योंकि एक पत है ते एक झोली, एक भांडा ते एक झोली जिदे विच पाईदा, फिर शर्म तो एको लफज है, ये अर्थ दो ने, इत्थे ध्यान दिओ, क्योंकि गुरबाणी के संबंध में यह ना सोचना भी अर्थ मैं जेड़े कर लै वो दो नहीं, इशारे किए गए, देली दीपक अर्थ है ये, देली दीपक का मतलब वो दीवा जेड़ा दरवाजे विच रखिया जेड़ा बाहर भी चानण देंदा ते अंदर भी, इत्थे शर्म दे अर्थ शर्म भी होणगे हया, इत्थे शर्म दे अर्थ श्रम परिश्रम मेहनत भी होणगे। जदों जोगी मंगदे सन ता गुरु साहब ने दोवें दरवाजे खुले रख दिते, कहन लगे पहली गल ते मेहनत कर ते तेनू मंगना ही ना पै, काम कर हथां नाल परिश्रम कर तेनू मंगना ना पै, इहदी तू बना लै पत, इहदा भांडा बना लै, मेहनत करिया कर, काम करिया कर, मंगना ना पै। चलो जे तुहाडा धर्म कहिंदा भी इह जंजाल ने नहीं छड सकदा ते मैं तेनू दूजा भी दरवाजा दस दिना, वो है शर्म, शर्म दा अर्थ लज्जा झाका, जे नहीं वह काम करना मंग के खाना ही तो घट्टो घट मंगन लगा झकया कर, खोया ना कर लोगों तो, वर शराफ ना दया कर, शर्म करया कर, कुछ शर्म दे अर्थ ने हया। जोगियां विच मंगण वाले दो तरह के ने, एक ओ ने जेड़े दरवाजे अगे जाके डंडा खड़काउणगे, अजे भी कदी कदी आउंदे मंगदे ने, वो डंडा खड़काउण दा मतलब है जां दे दिओ नहीं ते शराफ दे देंगा, बड़ा चलदा सी ये, लोग डरदे सी इन्हां तों, डरदे दान करदे सन इन्हां तों, और इत्थों तक दान चलदा सी। हुण इत्थे विशे क्योंकि असी मर्यादा विच आ, कुछ गल्लां असी कह नहीं सकदे, बई ए राजियां दियां बच्चियां भी दान विच मंग लैंदे सन, आ कुआरी शब्द अगे तां आया है, हिंथा काल कुआरी, और ए एक योग तंत्र दी विधि है, कुआरी इस्त्रियां नूं नाल रखना ते उहदे द्वारा ध्यान जोड़ना नाल रख के, बड़ा लम्मा विषय है, यह कहना योग नहीं है, क्योंकि साडे विच इन्नी हिम्मत नहीं जे मैं पूरा कह दिया ते भी इह की है, इह क्यों लिखिया गया विच, क्योंकि असी पहले ही अश्लीलता तो बहुते डरे हुए हैं, तो यह अश्लीलता की असी व्याख्या तो नहीं करते पर अंदर अंदर बड़ी चलती है, तो जे कि व्याख्या समझ लीए तो अंदरों घट जाएगी। तो इत्थे सतगुरां ने जोगियां नूं उपदेश दिता, पहली गल ते हत्थां नाल काम करो, शर्म दा अर्थ पहला अर्थ है मेहनत करो, मंगना ना पवे, जे नहीं कर सकते मंगना ही है तो सोटी ना खड़काया करो, वो बड़े अड़ियल हुंदे ने, इन्ना दियोगे ते तां जावांगे, और उन्हां दा एक होर तरीका हुंदा है, उन्हां नूं तुसीं 20 रुपए दिओ फिर कहणगे एक खेस भी दे दिओ, फिर वो दिओ फिर किलो घिओ भी दे दिओ, आप वेखे ने मैं कई थावां ते, तां जदों 5-6 वारी मंगे जे गए तां मैं सोचिया भी गुरु नानक साहब सच्चे पातशाह तां ही तुसीं इन्हां नूं कहा सी भी शर्म करो, कोई थोड़ी जी हया करो, जे घर वाले ने एक चीज दित्ती है ते लै के संतोख कर लो इहनूं, पर बड़े अड़ियल हुंदे ने। फिर महात्मा बुद्ध ने अपने भिक्षु बनाए सन, भिक्षु भिख्या मंगण वाले, उहनां नूं जदों उहनां ने वेख्या भी भिख्या इहनां भी मंगणी है ते जोगी भी मंगदे ने, ਤਾਂ ਬੁੱਧ ਨੇ ਇੱਕ ਤਕੀਦ ਕਰ ਦਿੱਤੀ ਕਿ ਜਦੋਂ ਤੁਸੀਂ ਭਿੱਖਿਆ ਮੰਗਣ ਜਾਣਾ ਹੈ, ਉਹ ਇਹਦਾ ਇੱਕ ਤਰੀਕਾ ਸੀ ਹੰਕਾਰ ਮਾਰਨ ਦਾ, ਮੰਗਾਉਣ ਦਾ ਇੱਕ ਤਰੀਕਾ ਸੀ ਬੰਦੇ ਦਾ ਹੰਕਾਰ ਮਰੇ, ਖਿਆਲ ਕਰਨਾ, ਗੁਰੂ ਸਾਹਿਬ ਨੇ ਵੀ ਸਾਨੂੰ ਦਿੱਤਾ ਹੈ, ਤੁਸੀਂ ਆ ਕਾਰ ਸੇਵਾ ਵਾਲੇ ਕਿਤੇ ਕਿਤੇ ਹੁਣ ਤਾਂ ਬਹੁਤਾ ਹੀ ਚੱਲ ਗਿਆ ਨਾ ਕੰਮ, ਸਾਰੇ ਨੇ ਕਾਰ ਸੇਵਾ ਵਾਲੇ, ਪਹਿਲਾਂ ਬੜੇ ਥੋੜ੍ਹੇ ਸਨ। ਬਾਬਾ ਗੁਰਮੁਖ ਸਿੰਘ ਤੋਂ ਚੱਲੇ ਤਾਂ ਜਦੋਂ ਮੰਗਣ ਜਾਂਦੇ ਸਨ ਉਹਨਾਂ ਨੂੰ ਸਿਖਾਇਆ ਜਾਂਦਾ ਸੀ, ਅਗਲਾ ਜੋ ਮਰਜ਼ੀ ਬੋਲੇ ਤੁਸੀਂ ਅੱਗੋਂ ਜਵਾਬ ਨਹੀਂ ਦੇਣਾ, ਕਾਹਦੇ ਵਾਸਤੇ, ਇਹਦੇ ਅੰਦਰ ਨੂੰ ਮਾਰ ਦੇਣਾ। ਔਰ ਮੈਂ ਵੇਖਿਆ ਕਿ ਕਾਰ ਸੇਵਾ ਵਾਲਿਆਂ ਦੇ ਕੋਲ 200 ਕਿੱਲੇ ਦੇ ਮਾਲਕ ਜਦੋਂ ਕੋਈ ਆਏ ਵੀ ਸਿੱਖੀ ਕਿਵੇਂ ਅੰਦਰ ਟਿਕੇ, ਉਹਨਾਂ ਨੇ ਕਿਹਾ ਬੋਰੀ ਫੜ ਲੈ, ਦਾਣੇ ਮੰਗ ਕੇ ਲਿਆ, ਪ੍ਰਸ਼ਾਦੇ ਮੰਗ ਕੇ ਲਿਆ ਆਪਣੇ ਪਿੰਡ ਵਿੱਚੋਂ ਹੀ। ਹੁਣ 200 ਕਿੱਲੇ ਦਾ ਮਾਲਕ ਤੇ ਪ੍ਰਸ਼ਾਦੇ ਮੰਗਦਾ ਫਿਰਦਾ, ਹੰਕਾਰ ਕਿੱਥੇ ਰਹੇਗਾ। ਲੋਕਾਂ ਨੇ ਗੱਲਾਂ ਬਹੁਤ ਕੀਤੀਆਂ, ਟੁੱਟ ਗਿਆ ਅੰਦਰੋਂ ਸਾਰਾ ਕੁਝ। ਇਸ ਕਰਕੇ ਜੇ ਇਸ ਅੰਦਰ ਨੂੰ ਤੋੜਨਾ ਨਾ, ਹੰਕਾਰ ਕਹਿ ਦੇਣਾ ਸੌਖਾ, ਹੰਕਾਰ ਛੱਡਣਾ, ਹੰਕਾਰ ਛੱਡਣਾ ਤੇ ਜਿੰਨੇ ਬੰਦੇ ਦੀ ਬਦਨਾਮੀ ਨਿੰਦਿਆ ਹੋ ਸਕੇ ਉਹਨਾਂ ਜਲਦੀ ਹੰਕਾਰ ਮਰੇਗਾ। ਆਦਮੀ ਸਚਿਆਰ ਹੋਵੇ, ਵੈਸੇ ਆਦਮੀ ਠੀਕ ਰਹੇ, ਗਲਤ ਨਾ ਕਰੇ ਜੀਵਨ ਵਿੱਚ, ਪਰ ਉਹ ਠੀਕ ਵੀ ਕਰੇ ਤੇ ਲੋਕ ਕਿਤੇ ਕਿਤੇ ਉਹਨੂੰ ਗਲਤ ਵੀ ਕਹਿਣ, ਹੰਕਾਰ ਟੁੱਟੇਗਾ ਉਹਦਾ, ਅੰਦਰ ਹੀ ਲਿਜਾਏਗਾ ਬਿਲਕੁਲ। ਉਹ ਤੋੜਨਾ ਚਾਹੁੰਦਾ ਗੁਰੂ ਉਸ ਤਰੀਕੇ ਨਾਲ। ਤਾਂ ਬੁੱਧ ਨੇ ਵੇਖਿਆ ਵੀ ਜਿਹੜੇ ਮੰਗਣ ਵਾਲੇ ਨੇ ਬੜੇ ਅੜੀਅਲ ਨੇ, ਹਯਾ ਨਹੀਂ ਕਰਦੇ, ਸ਼ਰਮ ਤੋਂ ਅੱਗੇ ਚਲੇ ਜਾਂਦੇ ਨੇ, ਤਾਂ ਉਹਨਾਂ ਨੇ ਆਪਣੇ ਭਿਕਸ਼ੂਆਂ ਨੂੰ, ਭਿਖਾਰੀਆਂ ਨੂੰ ਇੱਕ ਜਾਚ ਦੱਸੀ, ਕਹਿੰਦੇ ਜਦੋਂ ਜਾਣਾ ਹੈ ਦਰਵਾਜ਼ੇ ਦੇ ਅੱਗੇ ਖੜੇ ਹੋ ਜਾਣਾ, ਸਿਰਫ ਕੁਝ ਨਹੀਂ ਬੋਲਣਾ, ਖੜੇ ਰਹਿਣਾ ਹੈ, ਉਹਨਾਂ ਚਿਰ ਖੜੇ ਰਹਿਣਾ ਵੀ ਜਿੰਨਾ ਚਿਰ ਘਰ ਦਾ ਕੋਈ ਮੈਂਬਰ ਤੁਹਾਨੂੰ ਦੇਖ ਨਾ ਲਵੇ, ਬੋਲਣਾ ਕੁਝ ਨਹੀਂ। ਜਦੋਂ ਅੰਦਰੋਂ ਤੁਹਾਡੇ ਉੱਤੇ ਝਾਤੀ ਮਾਰ ਲੈ, ਫਿਰ 2-3 ਮਿੰਟ ਉਡੀਕ ਕਰਨੀ ਹੈ ਕੁਝ ਦੇਣ ਆਇਆ ਕਿ ਨਹੀਂ, ਜੇ ਦੇਣ ਆਇਆ ਤੇ ਪਵਾ ਲੈਣਾ, ਜੇ ਨਹੀਂ ਦੇਣ ਆਇਆ ਉਸ ਘਰ ਨੂੰ ਸਿਰ ਝੁਕਾ ਕੇ ਅੱਗੇ ਚਲੇ ਜਾਣਾ ਹੈ। ਤਾਂ ਉਹਨਾਂ ਨੇ ਤਰੀਕਾ ਬਣਾਇਆ। ਸਤਿਗੁਰਾਂ ਨੇ ਕਿਹਾ ਜੇ ਮੰਗਣਾ ਵੀ ਹੈ ਤੇ ਸ਼ਰਮ ਦਾ ਅਰਥ ਹੈ ਹਿਆ ਦੇ ਨਾਲ ਥੋੜਾ ਜਿਹਾ ਚੱਕ ਕੇ, ਔਰ ਇਹ ਸਾਰੀਆਂ ਅਵਸਥਾਵਾਂ ਬਾਣੀ ਵਿੱਚੋਂ ਪੈਦਾ ਹੁੰਦੀਆਂ ਨੇ। ਬਾਣੀ ਦੀ ਇੱਕ ਨਾਮ ਦੀ ਇਹ ਵੀ ਅਵਸਥਾ ਸਿੱਖੀ ਦੇ ਵਿੱਚ ਕਿ ਜਦੋਂ ਬੰਦਾ ਚਾਹੁੰਦਾ ਹੋਇਆ ਵੀ ਕੁਝ ਮੰਗੇਗਾ ਨਹੀਂ, ਕਿਤੇ ਬੈਠਾ ਹੋਇਆ ਨਾ, ਉਹਦੇ ਵਿੱਚ ਕਿਸੇ ਚੀਜ਼ ਨੂੰ ਚਾਹੇਗਾ ਜ਼ਰੂਰ ਪਰ ਝੱਕਿਆ ਰਹੇਗਾ, ਚੁੱਪ ਕਰ ਜਾਏਗਾ, ਬੋਲੇਗਾ ਨਹੀਂ, ਜੋ ਮਿਲੇਗਾ ਸਹਿਜੇ ਪ੍ਰਾਪਤ ਕਰ ਲਏਗਾ। ਤਾਂ ਉਹ 2 ਤਰ੍ਹਾਂ ਦੀਆਂ, ਸ਼ਰਮ ਪੱਤ ਝੋਲੀ, ਇਹ ਭਾਂਡਾ ਤੇ ਝੋਲੀ ਧਿਆਨ ਕਰਨ। ਅਗਲਾ ਬਚਨ ਹੈ ਧਿਆਨ ਕੀ ਕਰੇ ਬਿਭੂਤ, ਸਰੀਰ ਤੇ ਸਵਾਹ ਮਲਦੇ ਸਨ। ਹਜ਼ੂਰ ਨੇ ਕਿਹਾ ਮੌਤ ਦਾ ਧਿਆਨ ਕਰਨਾ ਹੀ ਸਰੀਰ ਤੇ ਸਵਾਹ ਮਲਣਾ ਹੈ, ਮੌਤ ਨੂੰ ਚੇਤੇ ਰੱਖ। ਸਵਾਹ ਉਹ ਤਾਂ ਮਲਦੇ ਸਨ ਵੀ ਸਰੀਰ ਨੇ ਸਵਾਹ ਹੋ ਜਾਣਾ। ਸਤਿਗੁਰਾਂ ਨੇ ਕਿਹਾ ਮੌਤ ਨੂੰ ਚੇਤੇ ਕਰ, ਸਵਾਹ ਨੂੰ ਚੇਤੇ ਨਾ ਕਰ, ਇਹ ਤਾਂ ਬਥੇਰੀ ਹੈ ਤੇਰੀ ਚੁੱਲ੍ਹੇ ਵਿੱਚ ਜਿੱਥੇ ਪ੍ਰਸ਼ਾਦੇ ਪਕਾਏ ਨਾ, ਕੀ ਅਰਥ ਨਿਕਲਣਗੇ ਇਸ ਦੇ। ਮੌਤ ਨੂੰ ਚੇਤੇ ਕਰ, ਧਿਆਨ ਦੀ ਵਿਭੂਤ ਲਾ, ਖਿੰਥਾ ਕਾਲ, ਖਿੰਥਾ ਕਹਿੰਦੇ ਸਰੀਰ ਤੇ ਜਿਹੜੀ ਗੋਦੜੀ ਪਾਉਂਦੇ ਸਨ, ਸਮੇਂ ਨੂੰ ਚੇਤੇ ਰੱਖਣਾ, ਸਮਾਂ ਲੰਘਦਾ ਜਾ ਰਿਹਾ, ਇੰਨੇ ਸਾਲ ਗੁਜ਼ਰ ਗਏ, ਉਮਰ ਲੰਘ ਗਈ ਹੈ, ਨਿਕਲਦੀ ਜਾ ਰਹੀ ਹੱਥਾਂ ਦੇ ਵਿੱਚੋਂ, ਇਹਨੂੰ ਚੇਤੇ ਰੱਖਣਾ, ਇਹ ਸਾਡੀ ਖਿੰਥਾ ਹੈ। ਔਰ ਕਹਿੰਦੇ ਕੁਆਰੀ ਕਾਇਆ ਜੁਗਤ, ਇੱਥੇ ਵਿਸ਼ਰਾਮ ਲਾਇਆ ਵਿਦਵਾਨਾਂ ਨੇ। ਜੁਗਤ ਦਾ ਅਰਥ ਤਰੀਕਾ, ਕੁਆਰੀ ਕਾਇਆ ਦੀ ਜਿਹੜੀ ਤੁਸੀਂ ਜੁਗਤ ਵਰਤ ਰਹੇ ਹੋ, ਕਿਉਂਕਿ ਜੋ ਕਿ ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਜੁਗਤ ਵਰਤਦੇ ਸਨ ਉਹਨਾਂ ਦੇ, ਕਿਸੇ ਬੜੇ ਵੱਡੇ ਨਾਥ ਨੇ ਇੱਕ ਪ੍ਰਯੋਗ ਕੀਤਾ ਸੀ ਕਿ ਇਸਤਰੀ ਦੇ ਨਾਲ ਗ੍ਰਿਸਤ ਦੇ ਅੰਦਰ ਰਹਿਣ ਦੇ ਨਾਲ, ਗ੍ਰਿਸਤੀ ਤਾਂ ਹੈ ਨਹੀਂ ਸਨ ਪਰ ਉਹਨਾਂ ਨੇ ਪ੍ਰਯੋਗ ਕੱਢ ਦਿੱਤਾ, ਔਰ ਗੁਰੂ ਸਾਹਿਬ ਨੇ ਇਸੇ ਸਿਸਟਮ ਨੂੰ ਸੈੱਟ ਕਰਨ ਲਈ ਗ੍ਰਿਸਤ ਬਣਾਇਆ ਤਾਂ ਕਿ ਇਹ ਉਸ ਪ੍ਰਕਿਰਿਆ ਵਿੱਚੋਂ ਸਹਿਜੇ ਲੰਘ ਜਾਏ। ਤਾਂ ਉਹ ਕੁਆਰੀਆਂ, ਕੁਆਰੀ ਦਾ ਅਰਥ ਅਣਵਿਆਹੀਆਂ ਬੀਬੀਆਂ, ਔਰ ਵਿਆਹੀਆਂ ਹੋਈਆਂ ਵੀ ਉਹਨਾਂ ਦੇ ਜਿਹੜੇ ਟੋਲੇ ਸਨ, ਮੰਡਲੀਆਂ ਸਨ, ਉਹਨਾਂ ਦੇ ਵਿੱਚ ਵੇਖੀਆਂ ਜਾ ਸਕਦੀਆਂ ਸਨ। ਅੱਜ ਵੀ ਤੁਸੀਂ ਵੇਖੋਗੇ ਕਈ ਉਹਨਾਂ ਵਿੱਚ ਇਸ ਤਰ੍ਹਾਂ ਵੀ ਹਨ। ਤਾਂ ਇੱਕ ਤਾਂ ਉਹ ਕੰਮ ਕਰਦੀਆਂ, ਭੋਜਨ ਪਕਾਉਂਦੀਆਂ ਸਨ, ਤਾਂ ਇੱਕ ਉਹਨਾਂ ਦਾ ਇੱਕ ਤਰੀਕਾ ਸੀ ਵੀ ਉਹਨਾਂ ਨੂੰ ਨਾਲ ਰੱਖਣ ਦੇ ਨਾਲ ਬੰਦੇ ਦੀ ਸਮਾਧੀ ਲੱਗਦੀ ਹੈ, ਤਰੀਕਾ ਸੀ ਉਹਨਾਂ ਦਾ। ਸਤਿਗੁਰਾਂ ਨੇ ਕਿਹਾ ਵੀ ਠੀਕ ਨਹੀਂ, ਕਿਉਂਕਿ ਇਸ ਤਰੀਕੇ ਦੇ ਨਾਲ ਜਦੋਂ ਇਸਤਰੀਆਂ ਵਿੱਚ ਰਹੀਆਂ ਨਾਲ ਰਹੀਆਂ ਤਾਂ ਬਹੁਤੇ ਨਾਥ ਬਹੁਤੇ ਸਿੱਧ ਵੀ ਵਿਚਾਰੀ ਹੋ ਗਏ, ਆਚਰਨ ਤੋਂ ਡਿੱਗ ਪਏ। ਸਤਿਗੁਰਾਂ ਨੇ ਫਿਰ ਤਰੀਕਾ ਦੱਸਿਆ, ਕਹਿਣ ਲੱਗੇ ਕੁਆਰੀ ਕਾਇਆ ਜੁਗਤ, ਕਾਇਆ ਦਾ ਅਰਥ ਹੈ ਸਰੀਰ, ਤੂੰ ਆਪਣੇ ਸਰੀਰ ਨੂੰ ਨਾਲ ਰੱਖ, ਆਪਣੇ ਸਰੀਰ ਦੇ ਵਿੱਚ ਜਿਹੜਾ ਰਸ ਹੈ ਉਹਦਾ ਭੋਗ ਕਰ, ਕੁਆਰੀ ਰੱਖਣ ਦੀ ਬਜਾਏ ਸਰੀਰ ਨੂੰ ਵਰਤ ਲੈ ਉਸ ਤਰੀਕੇ ਦੇ ਨਾਲ। ਤੇਰੇ ਸਰੀਰ ਦੇ ਅੰਦਰ ਪਰਮਾਤਮਾ ਨੇ ਜਿਹੜਾ ਨਾਮ ਦਾ ਰਸ ਪਾਇਆ ਹੈ ਉਹਦਾ ਭੋਗ ਕਰ ਤੂੰ, ਇਹ ਕੁਆਰੀ ਹੈ ਤੇਰਾ ਸਰੀਰ ਜਿਹੜਾ। ਕੁਆਰੀ ਦਾ ਅਰਥ ਹੈ ਸਾਬਤ, ਸਾਬਤ ਦਾ ਅਰਥ ਹੈ ਸੰਤੋਖੀ ਸਰੀਰ, ਵਾਸ਼ਨਾ ਤੋਂ ਰਹਿਤ, ਹੋਰ ਕਿਉਂ ਰੱਖਣਾ ਨਾਲ, ਉਹਨੇ ਤਾਂ ਤੈਨੂੰ ਵਾਸ਼ਨਾ ਗ੍ਰਸਤ ਕਰ ਦਿੱਤਾ, ਤਾਂ ਜੇ ਉਹ ਕਰਨਾ ਹੀ ਸੀ ਤਾਂ ਇੱਥੇ ਹੀ ਰਹਿ ਜਾਂਦਾ ਘਰ ਵਿੱਚ ਗ੍ਰਸਤੀ ਰਹਿੰਦਾ, ਤਾਂ ਇਹ ਵੀ ਤਿਆਗ ਦਿੱਤਾ ਪਰ ਉਹਦੇ ਤੋਂ ਵੀ ਡਿੱਗ ਪਿਆ। ਤਾਂ ਉੱਥੇ ਕਿਹਾ ਹੈ ਵੀ ਆਪਣੇ ਸਰੀਰ ਨੂੰ ਕੁਵਾਰੀ ਬਣਾ, ਸਰੀਰ ਦਾ ਭੋਗ ਕਰ, ਯਾਨੀ ਕਿ ਸਰੀਰ ਦੇ ਵਿੱਚ ਜਿਹੜਾ ਤੇਰੇ ਨਾਮ ਦਾ ਰਸ ਪਾਇਆ ਵਾਹਿਗੁਰੂ ਨੇ ਉਹਦਾ ਭੋਗ ਕਰ, ਇਹ ਜੁਗਤ ਅਪਣਾ, ਕੁਵਾਰੀ ਕਾਇਆ ਜੁਗਤ। ਅੱਗੇ ਬਚਨ ਬਹੁਤ ਸੁੰਦਰ ਹੈ, ਕਹਿੰਦੇ ਡੰਡਾ ਪ੍ਰਤੀਤ, ਡੰਡਾ ਹੱਥ ਵਿੱਚ ਰੱਖਦੇ ਸਨ ਔਰ ਡੰਡੇ ਦੀ ਲੋੜ ਪੈਂਦੀ ਸੀ ਹਨੇਰੇ ਵਿੱਚ ਤੁਰਨ ਲਈ, ਜਾਂ ਪਾਣੀ ਵਿੱਚੋਂ ਲੰਘਣਾ ਹੁੰਦਾ ਸੀ ਵੀ ਅੱਗੇ ਟੋਹ ਲੈਣਾ ਕਿੰਨਾ ਕੁ ਪਾਣੀ ਹੈ। ਸਤਿਗੁਰਾਂ ਨੇ ਕਿਹਾ ਪ੍ਰਤੀਤ, ਜਦੋਂ ਮੈਂ ਆਪਣੇ ਸਿੱਖ ਦੇ ਵਿੱਚ ਵਿਸ਼ਵਾਸ ਭਰਾਂਗਾ, ਪ੍ਰਤੀਤ ਨਾਲ ਟੋਹ ਟੋਹ ਕੇ ਤੁਰੇਗਾ, ਡਿੱਗੇਗਾ ਨਹੀਂ, ਪ੍ਰਤੀਤ ਡਿੱਗਣ ਨਹੀਂ ਦੇਵੇਗੀ। ਜਿਵੇਂ ਡੰਡਾ ਇੱਕ ਕਮਜ਼ੋਰ ਬੰਦੇ ਨੂੰ ਡਿੱਗਣ ਨਹੀਂ ਦਿੰਦਾ, ਸਹਾਰਾ ਦੇ ਦਿੰਦਾ ਹੈ, ਪਾਣੀ ਵਿੱਚੋਂ ਲੰਘਾ ਦਿੰਦਾ ਹੈ, ਹਨੇਰੇ ਵਿੱਚੋਂ ਲੰਘਾ ਦਿੰਦਾ ਉਹ ਡੰਡੇ ਦੇ ਸਹਾਰੇ ਦੇ ਨਾਲ, ਇਸ ਤਰ੍ਹਾਂ ਜਿਸ ਬੰਦੇ ਵਿੱਚ ਪ੍ਰਤੀਤ ਵਿਸ਼ਵਾਸ ਗਹਿਰਾ ਹੋ ਜਾਏ ਉਹਨੂੰ ਡੰਡੇ ਦਾ ਕੰਮ ਦਿੰਦਾ, ਵਿਸ਼ਵਾਸ ਡਿੱਗਣ ਨਹੀਂ ਦਿੰਦਾ, ਤੇ ਵਿਸ਼ਵਾਸ ਤੋਂ ਬਿਨਾਂ ਤੇ ਬੰਦਾ ਡਿੱਗਾ ਕੇ ਡਿੱਗਾ ਹੈ, ਕਿਉਂਕਿ ਉਹਨੇ ਕੋਈ ਗੁਰੂ ਨਾਲ ਐਗਰੀਮੈਂਟ ਕੀਤਾ, ਕੋਈ ਸਮਝੌਤਾ, ਕੋਈ ਗੱਲ ਕੀਤੀ ਵੀ ਇਹ ਦਿਆਂਗਾ ਇਹ ਹੋਏਗਾ, ਮੈਂ ਇਹ ਕੀਤਾ ਇਹ ਹੋਵੇਗਾ, ਤਾਂ ਉਹ ਜਦੋਂ ਕੁਦਰਤੀ ਹੈ, ਕਈ ਤਰੀਕੇ ਨੇ ਜਿਹਨਾਂ ਨੂੰ ਅਸੀਂ ਜਾਣਦੇ ਨਹੀਂ ਵੀ ਹੋ ਸਕਦਾ, ਹੋ ਵੀ ਸਕਦਾ ਜਾਂ ਉਸ ਤੋਂ ਬਾਅਦ ਜ਼ਿਆਦਾ ਵੀ ਹੋ ਸਕਦਾ ਹੈ। ਤਾਂ ਜੇ ਉਹਦੇ ਵਿੱਚ ਕੋਈ ਉਸ ਕੰਮ ਦੇ ਹੋਣ ਵਿੱਚ ਜਾਂ ਕੋਈ ਅੱਗੇ ਪਿੱਛੇ ਗੱਲ ਹੋ ਗਈ, ਤਾਂ ਜੇ ਡੰਡਾ ਨਾ ਹੋਇਆ ਪ੍ਰਤੀਤ ਦਾ ਤੇ ਆਦਮੀ ਡਿੱਗੇਗਾ। ਇਸ ਲਈ ਕਿਹਾ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਆਈ ਇੱਕ ਪੰਥੀ ਇਹਨਾਂ ਦਾ ਫਿਰਕਾ ਹੈ ਬਾਰਾਂ ਵਿੱਚੋਂ, ਉਹਨੂੰ ਆਈ ਪੰਥੀ ਕਹਿੰਦੇ ਨੇ। ਸਗਲ ਜਮਾਤੀ, ਸਾਰੀਆਂ ਜਮਾਤਾਂ ਨਾਲ ਪ੍ਰੇਮ ਕਰਨਾ, ਮਨ ਜੀਤੈ ਜਗਜੀਤ, ਮਨ ਨੂੰ ਜਿੱਤਣਾ, ਇਹ ਥੋੜੇ ਜਿਹਾ ਵਿਸ਼ੇ ਵਿਸਤਾਰ ਮੰਗਦੇ ਪਰ ਅਗਲੀਆਂ ਪੌੜੀਆਂ ਦੇ ਨਾਲ ਮਿਲਾ ਕੇ ਕੱਲ ਇਹਨਾਂ ਦੀ ਫਿਰ ਵਿਆਖਿਆ ਕਰਾਂਗੇ। ਆਦੇਸ਼ ਦੇ ਅਰਥ ਕੀ ਨੇ, ਆਦੇਸ਼ ਤੇ ਸਹਿ ਆਦੇਸ਼, ਇਹ ਇਹਨਾਂ ਕੋ ਆਪ ਜੀ ਨੇ ਪ੍ਰਵਾਨ ਕਰ ਲੈਣਾ ਇੱਕ ਦੋ ਮਿੰਟ ਵਾਸਤੇ। ਹੁਣ ਆਪ ਜੀ ਨੇ ਗੁਰਮੰਤਰ ਨਾਲ ਜੁੜਨਾ ਔਰ ਜਿਹੜੀਆਂ ਸੰਗਤਾਂ ਦੇ ਆਪ ਨਜ਼ਦੀਕ ਹੋ ਜਿਹੜੀਆਂ ਆਉਂਦੀਆਂ ਨੇ, ਹੁਣ ਇਹ ਕਥਾ ਗੁਰੂ ਕਿਰਪਾ ਦੁਆਰਾ ਚੱਲੇਗੀ ਅੱਗੇ ਜਪਜੀ ਸਾਹਿਬ ਦੀ, ਕਿਉਂਕਿ ਬਾਅਦ ਵਿੱਚ ਫਿਰ ਸੰਗਤਾਂ ਕਹਿੰਦੀਆਂ ਨੇ ਦੱਸਿਆ ਨਹੀਂ, ਤਾਂ ਤੁਸੀਂ ਯਤਨ ਕਰਨਾ ਜਿਹੜਾ ਤੁਹਾਡੇ ਨੇੜੇ ਤੇੜੇ ਕੋਈ ਆਉਣ ਵਾਲਾ ਹੈ ਜਾਂ ਆਉਂਦਾ ਸੀ ਜਿਨ੍ਹਾਂ ਨੂੰ ਭੁੱਖ ਹੈ, ਉਹਨਾਂ ਨੂੰ ਖਬਰ ਦੇ ਦੇਣੀ ਕਿ ਕਥਾ ਚੱਲੇਗੀ ਹੁਣ ਜਪਜੀ ਸਾਹਿਬ ਦੀ ਜਿਹੜੀ ਅੱਗੇ ਹੈ। ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਨਾਲ ਜੁੜੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।